सतगुरु ते प्रसाद सच होए वाहे गुरु जी की फतेह है विघ्न विनाशन सोए गुरु जी की फतेह है विघ्न विनाशन सोए सतनाम श्री वाहे गुरु साहिब जीओ दोहरा उत आलो सिंह तीर जी सो लोकन तीर तराई कहे रहो तकड़े तुसी पुजे पलक कड़ी पंथ आए
वाहिगुरु जी का खालसा वाहिगुरु जी की फतेह। परम सत्कार योग सन्मान योग सतगुरां दा खास रूप गुरु की साजी और नवाजी हुई गुरु खालसा साध संगत जीओ धनता दे पात्र हो जगत गुरु नौवें गुरदेव धन धन श्री गुरु तेग बहादुर साहब जी महाराज जी दे पावन पवित्र चरण छो प्राप्त परम पवित्र इतिहासक स्थान गुरुद्वारा श्री दुख निवारण साहब जी दे पावन पवित्र स्थान ते जुगो जुग अटल सतगुरु श्री गुरु ग्रंथ साहिब जी महाराज जी की पवित्र पावन हजूरी च हाजरियां भर के अपने जीवन दियां घड़ियां गुरु पातशाह दे लेखे ला के सफला और सकारथा कर रहे हो। सतगुरु जी की कृपा सदका रहमत सदका श्री गुर पंथ प्रकाश की चल रही लड़ीवार कथा की अज समाप्ति है। इतिहास का सिख इतिहास का सब तो श्रोमणी ग्रंथ है। जितना भी सिख इतिहास बाद विच लिखिया गया है चाहे वह ज्ञानी ज्ञान सिंह होना ने लिखिया है जां सोहण सिंह शीतल वर्गिया ने लिखिया डॉक्टर गंडा सिंह ने लिखिया प्रिंसीपल सतबीर सिंह होना ने लिखिया जिन्ना भी सिख इतिहास लिखिया होया अज मिलता है ਉਹਦਾ ਜਿਹੜਾ ਮੂਲ ਆਧਾਰ ਹੈ ਉਹ ਸ਼੍ਰੀ ਗੁਰੂ ਪੰਥ ਪ੍ਰਕਾਸ਼ ਹੈ ਜਿਹਦੀ ਕਥਾ ਗੁਰੂ ਸਾਹਿਬ ਦੀ ਕਿਰਪਾ ਨਾਲ ਆਪਾਂ ਵਿਚਾਰੀ ਹੈ। ਸਭ ਤੋਂ ਪੁਰਾਤਨ ਔਰ ਸਭ ਤੋਂ ਸਿਰਮੌਰ ਗ੍ਰੰਥ ਹੈ ਸਿੱਖ ਇਤਿਹਾਸ ਦਾ। ਜਿਵੇਂ ਗੁਰ ਇਤਿਹਾਸ ਦਾ ਸਿਰਮੌਰ ਗ੍ਰੰਥ ਸੂਰਜ ਪ੍ਰਕਾਸ਼ ਹੈ ਇਸੇ ਤਰ੍ਹਾਂ ਸਿੱਖ ਇਤਿਹਾਸ ਦਾ ਸਿਰਮੌਰ ਗ੍ਰੰਥ ਸ਼੍ਰੀ ਗੁਰੂ ਪੰਥ ਪ੍ਰਕਾਸ਼ ਹੈ। ਅਰਦਾਸ ਵਿੱਚ ਜਿਹੜੀ ਪੌੜੀ ਅਸੀਂ ਜਿਹੜੀ ਪੰਕਤੀਆਂ ਪੜ੍ਹਦੇ ਹਾਂ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜ੍ਹੇ ਤਾਂ ਨਾਰਿਆਂ ਨਾਲ ਚਰਾਏ ਇਹ ਉਹਨਾਂ ਸਾਰੇ ਸ਼ਹੀਦਾਂ ਦਾ ਇਤਿਹਾਸ ਹੈ। ਵੱਡੇ ਘੱਲੂਘਾਰਿਆਂ ਦਾ ਇਤਿਹਾਸ ਹੈ ਭਾਈ ਮਨੀ ਸਿੰਘ ਜੀ ਦੀ ਕਥਾ ਭਾਈ ਤਾਰੂ ਸਿੰਘ ਦਾ ਇਤਿਹਾਸ ਬਾਬਾ ਤਾਰਾ ਸਿੰਘ ਜੀ ਡਲਵਾਂ ਵਾਲੇ ਬਾਬਾ ਗੁਰਬਖਸ਼ ਸਿੰਘ ਜੀ ਜੈਸੇ ਬਾਬਾ ਗਰਜਾ ਸਿੰਘ ਬੋਤਾ ਸਿੰਘ ਜੀ ਜੈਸੇ ਮਹਾਨ ਯੋਧਿਆਂ ਦਾ ਇਤਿਹਾਸ ਭਾਈ ਹਕੀਕਤ ਰਾਏ ਜੀ ਵਰਗਿਆਂ ਦਾ ਇਤਿਹਾਸ ਯੋਧਿਆਂ ਦਾ ਪਿੱਛੇ ਆਪ ਜੀ ਨੇ ਸਰਵਣ ਕੀਤਾ। ਤਕਰੀਬਨ 5 ਮਹੀਨਿਆਂ ਬਾਅਦ 9 ਜੂਨ ਨੂੰ ਇਹ ਕਥਾ ਆਪਾਂ ਗੁਰੂ ਚਰਨਾਂ 'ਚ ਅਰਦਾਸ ਕਰਕੇ ਪ੍ਰਾਰੰਭ ਕੀਤੀ ਸੀ ਤੋ ਅੱਜ ਸਮਾਪਤੀ ਦਾ ਯੱਗ ਹੈ। ਦਾਸਾਂ ਦੀਆਂ ਬੇਨਤੀਆਂ ਨੂੰ ਪ੍ਰਵਾਨ ਕਰਦਿਆਂ ਗੁਰਦੁਆਰਾ ਸਾਹਿਬ ਦੇ ਪ੍ਰਬੰਧ ਵੱਲੋਂ ਕੀਤੀ ਬੇਨਤੀ ਨੂੰ ਪ੍ਰਵਾਨ ਕਰਦਿਆਂ ਆਪ ਸਮੂਹ ਸੰਗਤਾਂ ਹਾਜ਼ਰੀਆਂ ਭਰ ਰਹੇ ਹੋ ਸਮੂਹ ਗੁਰੂ ਕੀਆਂ ਸਾਜੀਆਂ ਨਵਾਜੀਆਂ ਸੰਗਤਾਂ ਨੂੰ ਜੀਓ ਆਇਆ ਹੈ। ਸਭ ਦੇ ਚਰਨਾਂ 'ਤੇ ਨਮਾਮ ਹੈ ਨਮਸਕਾਰ ਹੈ ਕਿਉਂਕਿ ਇੱਕ ਇੱਕ ਕਦਮ ਚੱਲ ਕੇ ਜਿਹੜਾ ਸਤਿਗੁਰੂ ਸੱਚੇ ਪਾਤਸ਼ਾਹ ਦੇ ਦਰ ਘਰ ਵੱਲ ਵੱਧ ਕੇ ਆਉਂਦਾ ਹੈ ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਜੀ ਕਰੋੜਾਂ ਕਦਮ ਵੱਧ ਕੇ ਆਪਣੇ ਉਸ ਸਿੱਖ ਵੱਲ ਜਾਂਦੇ ਹਨ।
ਸਤਿ ਸ੍ਰੀ ਅਕਾਲ
ਚਰਨ ਸ਼ਰਨ ਗੁਰ
ਸਤਿ ਸ੍ਰੀ ਅਕਾਲ
ਚਰਨ ਸ਼ਰਨ ਗੁਰ ਇੱਕ ਪੈਂਡਾ ਜਾਏ ਚੱਲ ਸਤਿਗੁਰ ਕੋਟ ਪੈਂਡਾ ਅੱਗੇ ਹੋਏ ਲੇਖ ਹੈ। ਬੇਅੰਤ ਸੰਗਤਾਂ ਹਾਜ਼ਰੀਆਂ ਭਰ ਰਹੀਆਂ ਨੇ ਸਾਰੀਆਂ ਸੰਗਤਾਂ ਨੂੰ ਜੀਓ ਆਇਆ ਹੈ ਨਮਸਕਾਰ ਹੈ ਸਭ ਦੇ ਚਰਨਾਂ ਵਿੱਚ और वड्डे भाग ने सतगुरु जी ने बड़ी बख्शिश की है कि सानू उन्हां महान योध्यां दा शहीदां दा इतिहास जिन्हां ने 18वीं सदी विच जंगलां दीआं झल्लां च रह के खड्डां च रह के नंगे पिंडी नंगियां तेगां लै के छोलियां दी एक एक मुठ चबदियां होया वैरियां दे नाल लड़दियां होया जूझदियां होया खालसे राज नूं स्थापित कीता है। उन्हां समूह शहीदां दा इतिहास पढ़न ते सुणन दा सुभाग सानूं प्राप्त होया। रोम रोम करके सतगुरां दा शुक्र है। अखीरले पड़ाव वल कथा पहुंची है। कैप्टन मरे भाई रतन सिंह जी भंगू नूं पुछ रहा है कि जेड़े फूलकियां दा राज वध्या है इन्हां दे उत्ते किवें किरपा वरती है। इन्हां फूलकियां दी कथा भी दसो। तां भाई रतन सिंह होणा ने दस्या है कि इन्हां ते छेवें पातशाह और सतवें पातशाह गुरु हर राय साहब ते गुरु हरगोबिंद साहब की कृपा वरती है। इन्हां दे वडेरियां ते सतगुरां ने तरस किया। बाबे फूल ते बाबे संदली ने जदों ढिड बजाए महाराज जी ने आख्या जमुना ते सतलुज दे विचकार इन्हां दा राज होवे। गुरु साहब की बख्शिश दे नाल इन्हां महाराजकियां दा फूलकियां दा राज होया है। बाबा आला सिंह जी जो राम सिंह त्रिलोक सिंह दे अगे वंशज सन उन्होंने यह सारा राज भाग खालसे की मदद के नाल पंथ की मदद के नाल बद्धा है। आला सिंह नूं मलेरकोटले वाले पठान बड़ा तंग करते सन। इन्हें पंथ के चरणा च बेनती भेजी जथेदार जसा सिंह जी आलूवालिया साहब के चरणा च कि खालसा जी ये मलेरकोटली पठान मेरे ते हमला करते हैं मैनू राज नहीं करन दिंदे आप जी मेरी मदद करो। पंथ की आण सी गुरु कलगीधर दे बचना दी कि मलेरकोटले नूं नहीं मारना। सुनेहा भेजिया आला सिंह किसी तरीके ना मलेरकोटलियां नूं बाहर कढ़ के लिया उत्थे फिर इन्हां पठाणा नूं वध करांगे इन्हां दा सौदा लावांगे। बाबे आला सिंह ने जंग का बिगल बजाया इधर बरनाले दे इलाके विच क्योंकि ये बरनाला पदोड़ सहणा ये तकरीबन 6-7 पिंड जिहड़े सन बाबा आला सिंह तो बाद इत्थे वसाए गए सन। तो इस इलाके दे विच बाबे आला सिंह होना ने जंग का बिगल बजाया मलेरकोटलीए पठान अगे आए वध के उधर खालसे ने मता मताया कि खालसा दूज वाले दिन दिवाली तो तकरीबन 2 दिन बाद तुहाडी मदद वास्ते पहुंचेगा। बाबे आला सिंह नूं निश्चा सी कि बाबा जस्सा सिंह जी आलूवालिया साहब जैसे जरनैल का बचन है मर्दां का बचन है वह अपना बचन पाड़नगे आउणगे। आला सिंह जी दे नाल दे कुछ साथी ढिले निश्चे वाले सन उन्हें आख्या खबरे आउण के ना आउण पर बाबे आला सिंह नूं भरोसा सी कि खालसा आवेगा। पंथ ने आके हल्ला बोलिया मलेरकोटलीए पठाणा नूं आके चंगी तरह सोध के इन्हां नूं दंड दिता है और आला सिंह नूं राज भाग बख्शिया है। वह कथा अज दे प्रसंग विच आ रही है। आओ समूह माई भाई अपनियां बिरतियां गुरु पातशाह दे पवित्र चरणां नाल जोड़िए पंथ दे उन्हां महान जरनैलां नूं अपनी सिमरती च लियाईए। जथेदार जस्सा सिंह जी आलूवालिया साहब जथेदार चढ़त सर चक्किया जथेदार बाबा गुरबख्श सिंह जी निहंग सिंह क्योंकि ये भावें कि उन्हां दी शहीदी का प्रसंग पिछे आ गया है पर जदों बाबे आला सिंह की मदद वास्ते सन उदों बाबा गुरबख्श सिंह जी भी नाल आए सन। बाबा गुरबख्श सिंह जी शहीद बाबा दीप सिंह जी दे सेवक सन। भाई साहब भाई मनी सिंह जी पासों उन्होंने खंडे की पौल छकी सी जिन्हां दा शहीदी अस्थान श्री अकाल तख्त साहब के पिछले पासे सुभाए मान है। वह सारे जरनैल बाबे आला सिंह की मदद वास्ते दरमालवे के इलाके च आए ने। उन्हां समूह जरनैलों नूं अपनी सिमरती च लियाईए। वह पंथ के महान सरदार योध्यां नूं अपनी सिमरती च लियाईए जिन्हां दे असीं वारस हाँ। गुरु चरणा विच अपनियां हाजरियां लवाउंदे आखो जी सतनाम
श्री वाहे गुरु साहिब जी
सतनाम
श्री वाहे गुरु साहिब जी दोहरा हुत आलो सिंह तीर जी ਸੋ ਲੋਕਨ ਤੀਰ ਤਰਾਏ।
ਬਾਬੇ ਆਲਾ ਸਿੰਘ ਜੀ ਦੇ ਨਾਲ ਦੇ ਸਾਥੀ ਥੋੜਾ ਜਿਹਾ ਹੌਸਲਾ ਢਾ ਰਹੇ ਸੀ ਖਬਰੇ ਖਾਲਸਾ ਪਹੁੰਚੇ ਕਿ ਨਾ ਪਹੁੰਚੇ ਮਦਦ ਵਾਸਤੇ, ਪਰ ਬਾਬਾ ਆਲਾ ਸਿੰਘ ਜੀ ਧੀਰ ਜੀ ਸਨ, ਉਹਨਾਂ ਨੇ ਨਾਲ ਦੇ ਸਾਥੀਆਂ ਨੂੰ ਧੀਰਗ ਦਿੱਤਾ, ਹੌਸਲਾ ਦਿੱਤਾ। ਜੰਗ ਦੇ ਮੈਦਾਨ ਦੇ ਵਿੱਚ ਜੇ ਜਰਨੈਲ ਵੀ ਹੌਸਲਾ ਛੱਡ ਜਾਣ ਤਾਂ ਫਿਰ ਉਹ ਜੰਗਾਂ ਭਾਵੇਂ ਫੌਜ ਬਹੁਤ ਵੱਡੀ ਹੋਵੇ ਤਾਂ ਵੀ ਜਿੱਤ ਨਹੀਂ ਸਕਦੇ। ਜਰਨੈਲਾਂ ਦਾ ਬੁਲੰਦ ਹੋਵੇ ਕਿ ਚਾਲੀਆਂ ਦੀ ਕਮਾਂਡ ਕਰਦੇ ਆਖਣ ਨਿਸ਼ਚੈ ਕਰੇ ਆਪਣੀ ਜੀਤ ਕਰੋ, ਤਾਂ ਉਹ ਚਾਲੀ ਵੀ 10 ਲੱਖ ਦੇ ਉੱਤੇ ਫਤਿਹ ਪ੍ਰਾਪਤ ਕਰ ਲੈਂਦੇ ਆ। ਜੇ ਜਰਨੈਲਾਂ ਦਾ ਨਿਸ਼ਚਾ ਕੱਚਾ ਪਿੱਲਾ ਤਾਂ ਫਿਰ ਨਾਲ ਦੀਆਂ ਫੌਜਾਂ ਪਹਿਲਾਂ ਹੀ ਹੌਸਲਾ ਢਾ ਜਾਂਦੀਆਂ ਨੇ। ਬਾਬੇ ਆਲਾ ਸਿੰਘ ਨੇ ਨਾਲ ਦੇ ਸਾਥੀਆਂ ਨੂੰ ਧੀਰਗ ਦਿੱਤਾ ਹੈ,
ਕਹੇ ਰਹੋ ਤਕੜੇ ਤੁਸੀਂ ਪੁਜੈ ਪਲਕ ਕੜੀ ਪੰਥ ਆਏ।
ਆਖਿਆ ਵੀ ਤਗੜੇ ਰਿਹੋ, ਬਸ ਖਾਲਸਾ ਕੜੀ ਪਲ ਦੇ ਵਿੱਚ ਆਪਣੀ ਮਦਦ ਵਾਸਤੇ ਪਹੁੰਚ ਰਿਹਾ।
ਜੋ ਪਈ ਪੰਥ ਖੜਿਓ ਤੋ ਟੁਕ ਕਛ ਨੇਰੋ।
ਉਸ ਵੇਲੇ ਪੰਥ ਕੁਝ ਨੇੜੇ ਆ ਚੁੱਕਾ ਸੀ, ਖਾਲਸਾ ਨੇੜੇ ਪਹੁੰਚ ਚੁੱਕਾ ਹੈ।
ਦਿਸਿਓ ਸੂਰ ਤਬ ਪਇਓ ਸਵੇਰੋ,
ਕਹਿੰਦੇ ਥੋੜੀ ਥੋੜੀ ਲੋ ਲੱਗ ਗਈ, ਸੂਰਜ ਉਦੇ ਹੋ ਗਿਆ।
ਚੜਿਓ ਖਾਲਸੋ ਕਰ ਅਰਦਾਸ,
ਕਲਗੀ ਧਰ ਦੇ ਚਰਨਾਂ ਵਿੱਚ ਅਰਦਾਸਾ ਸੋਧ ਕੇ ਖਾਲਸੇ ਨੇ ਹੱਲਾ ਬੋਲਿਆ,
ਮਾਰ ਦੁਸ਼ਟ ਕਮ ਪੰਥ ਹੋਏ ਰਾਸ।
ਅਰਦਾਸ ਕੀ ਕੀਤੀ ਹੈ ਬਾਜਾ ਵਾਲੇ ਸਵਾਮੀ, ਆਪ ਜੀ ਦਾ ਖਾਲਸਾ ਪੰਥ ਹੱਲੇ ਤੇ ਜੰਗ ਨੂੰ ਚੜ੍ਹਨ ਲੱਗਾ, ਦੁਸ਼ਟਾਂ ਦਾ ਨਾਸ਼ ਹੋਵੇ ਤੇ ਤੁਹਾਡੇ ਪੰਥ ਦਾ ਪ੍ਰਕਾਸ਼ ਹੋਵੇ, ਇਹ ਅਰਦਾਸ ਕਰਕੇ ਅਰਦਾਸ ਸੋਧ ਕੇ ਖਾਲਸੇ ਨੇ ਹੱਲਾ ਬੋਲਿਆ।
ਛੋਡੇ ਫਰਾਨ ਕੇਰੇ,
ਨਿਸ਼ਾਨਾਂ ਦੇ ਫਰਲੇ ਇੱਕ ਬੈਰਕਾਂ ਵਾਲੇ ਨਿਸ਼ਾਨ ਹੁੰਦੇ ਖਾਲਸਾ ਜੀ, ਜਿਹੜੇ ਅੱਗੇ ਵੀ ਬੇਨਤੀ ਕੀਤੀ ਆ ਕਈ ਵਾਰ ਕਿ ਜੰਗ ਦੇ ਮੈਦਾਨ ਵਿੱਚ ਉਹ ਬੈਰਕੀ ਨਿਸ਼ਾਨ ਖੋਲੇ ਜਾਂਦੇ ਆ ਸੰਕੇਤ ਵਜੋਂ ਵੀ ਹੁਣ ਜੰਗ ਤੇ ਚੜ੍ਹਾਈ ਕਰਨੀ ਆ, ਹੱਲਾ ਬੋਲਣਾ। ਇੱਕ ਨਾ ਕਿ ਉਦਾਂ ਚੱਲਦੇ ਆ ਨਿਸ਼ਾਨਚੀ ਨਾਲ, ਪਰ ਇੱਕ ਬੈਰਕੀ ਨਿਸ਼ਾਨ ਹੁੰਦੇ ਨੇ ਜਿਹੜੇ ਫੌਜ ਸੰਕੇਤ ਦੇਣ ਲਈ ਹੁੰਦੇ ਆ, ਉਹਦੇ ਫਰਲੇ ਖੋਲ ਦਿੱਤੇ ਨੇ ਨਿਸ਼ਾਨਾਂ ਦੇ।
ਲਾਏ ਤੌਸਨ ਡੱਗੇ ਕਨੇਰੇ,
ਤੌਸਿਆਂ ਨਗਾਰਿਆਂ ਦੇ ਉੱਤੇ ਦੋਹਰੀਆਂ ਚੋਭਾਂ ਮਾਰੀਆਂ ਨਗਾਰਚੀਆਂ ਨੇ ਵੈਰੀਆਂ ਨੂੰ ਮਾਰਨ ਵਾਸਤੇ, ਸੂਰਮਿਆਂ ਨੂੰ ਉਤਸ਼ਾਹ ਦੇਣ ਲਈ।
ਫੜ ਘੋੜਨ ਕੀ ਵਾਗੇ ਲਈ,
ਔਰ ਘੋੜਿਆਂ ਦੀਆਂ ਵਾਗਾਂ ਪਕੜ ਲਈਆਂ ਯੋਧਿਆਂ ਨੇ।
ਮਾਰ ਮਾਰ ਕੇ ਪੰਥ ਤੋੜ ਕਈ,
ਮਾਰ ਲੋ ਅਕਾਲ ਕਾਲ ਕਰਦਿਆਂ ਖਾਲਸੇ ਨੇ ਆ ਹੱਲਾ ਬੋਲਿਆ।
ਵਜੇ ਨਗਾਰੇ ਉਹ ਫੌਜ ਤਾਈ,
ਔਰ ਨਗਾਰੇ ਵੱਜਦੇ ਨੇ ਮਲੇਰ ਕੋਟਲੀਏ ਪਠਾਂ ਦੀ ਫੌਜ ਹੁਣ ਭੱਜਣ ਨੂੰ ਤਿਆਰ ਹੋ ਗਈ।
ਤੁਰਕਨ ਨਦਰ ਘਟਾਸੀ ਆਈ,
ਜਦੋਂ ਤੁਰਕਾਂ ਨੇ ਵੇਖਿਆ ਵੀ ਘੋੜਿਆਂ ਦੇ ਪੌੜਾਂ ਨਾਲ ਮਿੱਟੀ ਉੱਡ ਕੇ ਅਸਮਾਨੀ ਚੜੀ ਹੋਈ ਹੈ, ਦੂਰ ਦੂਰ ਤੱਕ ਘਟਾ ਕਾਲੇ ਰੰਗ ਦੀ ਨਜ਼ਰ ਆਉਂਦੀ ਹੈ।
ਘੁਰੇ ਨਗਾਰੇ ਜਨ ਬਾਦਲ ਗਰਜੇ,
ਕਹਿੰਦੇ ਨਗਾਰੇ ਘੁਰਦੇ ਨੇ ਇੱਦਾਂ ਮਾਨੋ ਜਿਵੇਂ ਆਕਾਸ਼ ਵਿੱਚ ਦਲ ਗਰਜਦੇ ਹੁਣ, ਇੱਦਾਂ ਨਗਾਰਿਆਂ ਦੀ ਆਵਾਜ਼ ਆਉਂਦੀ ਹੈ।
ਨਿਸ਼ਾਨ ਕੇਸਰੀ ਜਿਮ ਬਿਜ,
ਕੇਸਰੀ ਰੰਗ ਦੇ ਨਿਸ਼ਾਨ ਇੱਦਾਂ ਝੂਲਦੇ ਨੇ ਜਿਵੇਂ ਕਾਲੇ ਰੰਗ ਦੇ ਬਿਜਲੀ ਚਮਕਦੀ ਹੋਵੇ।
ਟੁਕ ਸਿੰਘਨ ਛਲਕ ਬੰਦੂਕਨ ਕਰੀ,
ਜਦੋਂ ਸਿੰਘ ਨੇ ਬੰਦੂਕਾਂ ਦੀ ਛਾਈ, ਛਲਕ ਦਾ ਮਤਲਬ ਹੁੰਦਾ ਹੈ ਕਿ ਸੋ ਬੰਦੂਕ ਇਕੱਠੀ ਕਰਕੇ ਮੂਹਰੇ ਭਰ ਕੇ ਦਾਗ ਦੇਣੀਆਂ, ਇੱਦਾਂ ਬੰਦੂਕਾਂ ਦੀ ਛਲਕ ਚਲਾਈ ਖਾਲਸੇ ਨੇ।
ਜਿਮ ਗੋਲੀ ਬੱਡ ਗੜਿਆਨ ਪਰੀ,
ਕਹਿੰਦੇ ਇੱਦਾਂ ਗੋਲੀ ਬੈਰੇ ਟੁੱਟ ਕੇ ਪਈਆਂ ਜਿਵੇਂ ਆਕਾਸ਼ ਵਿੱਚੋਂ ਗੜੇ ਪੈਂਦੇ ਆ ਮੀਂਹ ਦੇ ਨਾਲ।
ਲੱਗੇ ਤੁਰਕ ਤਨ ਸੋ ਗਿਰ ਪਾਏ,
ਜਿਹੜੇ ਤੁਰਕ ਨੂੰ ਜਾ ਕੇ ਗੋਲੀ ਵੱਜਦੀ ਆ ਧੜੰਮ ਦੇ ਕੇ ਜ਼ਮੀਨ ਤੇ ਡਿੱਗ ਪੈਂਦਾ।
ਫੁੱਲਵਾੜੀ ਗਿਰ ਪਏ ਫਨਾਏ,
ਜਿਵੇਂ ਫੁੱਲਾਂ ਦੀ ਫੁੱਲਵਾੜੀ ਗੜੇ ਪੈਣ ਤੇ ਫੁੱਲ ਟੁੱਟ ਟੁੱਟ ਕੇ ਡਿੱਗਦੇ ਆ ਜ਼ਮੀਨ ਤੇ, ਏਦਾਂ ਇਹ ਮਲੇਰ ਕੋਟ ਰਣ ਭੂਮੀ ਵਿੱਚ ਡਿੱਗਣ ਲੱਗੇ ਹਨ।
ਦੋਹਰਾ ਸਿੰਘ ਅਚਾਨਕ ਇਮ ਪਰੇ, ਜਿਮ ਪਰੇ ਆਕਾਸ਼ੋਂ ਇਲ,
ਇਸ ਤਰ੍ਹਾਂ ਅਚਨ ਚੇਤ ਆ ਕੇ ਅੱਲਾ ਮਲੇਰ ਕੋਟ ਚਿਤ ਚੇਤੇ ਵੀ ਨਹੀਂ ਸੀ ਆ ਜਾਏਗਾ ਅੱਲਾ ਸਿੰਘ ਦੀ ਮਦਦ ਲਈ। ਕਹਿੰਦੇ ਏਦਾਂ ਖਾਲ ਆ ਕੇ ਹੱਲਾ ਬੋਲਿਆ ਜਿਵੇਂ ਆਕਾਸ਼ ਦੇ ਵਿੱਚੋਂ ਬਾਜ ਬਟੇਰੇ ਦੇ ਉੱਤੇ ਝਪਟ ਮਾਰਦਾ ਹੈ।
ਚੀਰੀਅਨ ਜਿਮ ਤੁਰਕ ਲੁਕ, ਨੱਠੇ ਰਹੀ ਨਾ ਉਨ ਮਦ ਗਿਲ,
ਕਹਿੰਦੇ ਜਿੰਨੇ ਮਲੇ ਸਿਮਗੇ ਚਿੜੀਆਂ ਵਾਂਗੂ ਭੱਜੇ ਫਿਰਦੇ ਆ, ਬਾਗ ਦੀ ਝਪਟ ਵੇਖ ਕੇ ਲੁਕ ਲੁਕ ਕੇ ਜਾਨਾਂ ਬਚਾਉਂਦੇ ਆ ਖਾਲਸੇ ਦਾ ਹੱਲਾ ਵੇਖ ਕੇ।
ਜੋ ਪਈ ਫਿਰ ਖਾਲਸੋ ਖੈਂਚ ਦੌੜੇ ਉਤਾਰੇ।
ਖਾਲਸੇ ਨੇ ਤਲਾਰਾ ਧੂਰ ਭੂਮੀ ਦੇ ਵਿਚ ਪਿੱਛੇ ਦੌੜੇ ਹਨ ਇਹਨਾਂ ਮਲੇਰਕੋਟਲੀ
ਦੀਆਂ। ਇੱਕ ਤੈ ਦਏ ਦੋਏ ਦੋਏ ਕਰ ਡਾਰੇ,
ਕਹਿੰਦੇ ਜਿਹੜਾ ਅੱਗੇ ਅੜਿਆ ਇੱਕ ਤੋਂ ਦੋ ਦੋ ਕਰਕੇ ਜ਼ਮੀਨ ਤੇ ਸੁੱਟ ਦਿੱਤਾ ਖਾਲਸੇ ਨੇ ਆਪਣੀ ਤੇਗ ਨਾਲ। ਕਿਹੜਾ ਫਿਰ ਜਿਹੜਾ ਖਾਲਸੇ ਦੀ ਤੇਗ ਦੇ ਵਾਰ ਨੂੰ ਚੱਲੇ, ਵੱਡੇ ਵੱਡੇ ਜਰਵਾਣੇ ਤੇ ਮਲੇਚ ਇੱਕ ਇੱਕ ਨੂੰ ਦੋ ਦੋ ਹਿੱਸਿਆਂ ਵਿੱਚ ਵੰਡ ਕੇ ਸੁੱਟ ਦਿੱਤਾ ਕਲਗੀਧਰ ਦੇ ਬਚਨ ਨੇ। ਸ਼੍ਰੀ ਸਾਹਿਬ ਨੂੰ ਵੇਖ ਕੇ, ਭਗਉਤੀ ਨੂੰ ਵੇਖ ਕੇ, ਤਲਵਾਰ ਨੂੰ ਵੇਖ ਕੇ ਮਹਾਰਾਜ ਜੀ ਕਹਿੰਦੇ ਆ, ਨਮੋ ਸ਼੍ਰੀ ਭਗਉਤੀ ਬੜੈਲੀ ਸਰੋਹੀ, ਨਮੋ ਸਰੋਹੀ ਇੱਕ ਤੇ ਦੁਆ ਸੁਪੱਟਾ ਹਾਥ ਸੋਹੀ। ਕਹਿੰਦੇ ਮੇਰੀ ਨਮਸਕਾਰ ਹੈ ਭਗਉਤੀ ਨੂੰ, ਸਾਹਿਬ ਨੂੰ, ਕਿਰਪਾਨ ਨੂੰ ਮੇਰੀ ਨਮਸਕਾਰ ਹੈ, ਜਿਹੜੀ ਸੂਰਮਿਆਂ ਦੇ ਹੱਥਾਂ ਚ ਸੋਭਦੀ ਹੈ ਔਰ ਇੱਕ ਤੋਂ ਦੋ ਬਣ ਕੇ ਰੱਖ ਦਿੰਦੀ ਹੈ ਵੈਰੀ।
ਸਤਿ ਸ੍ਰੀ ਅਕਾਲ।
ਇਹ ਭਗਉਤੀ ਸ਼ਕਤੀ ਹੈ, ਇਸੇ ਸ਼ਕਤੀ ਨੂੰ ਅਰਾਧਿਆ ਮਹਾਰਾਜ ਜੀ ਕਹਿੰਦੇ ਪ੍ਰਥਮ ਭਗਉਤੀ ਸਿਮਰ ਕਾ ਗੁਰੂ ਨਾਨਕ ਲਈ ਧਿਆਏ। ਇਹ ਭਗਉਤੀ ਅਕਾਲ ਪੁਰਖ ਦੀ ਸ਼ਕਤੀ ਹੈ। ਸ਼ਕਤੀ ਦਾ ਕੰਮ ਹੁੰਦਾ ਇੱਕ ਤੋਂ ਦੋ ਕਰਨਾ। ਪਰਮੇਸ਼ਰ ਨੇ ਆਖਿਆ ਮੈਂ ਏਕ ਮੇਵਾ ਏ ਪ੍ਰਜਾਤੀ ਬੋਸ਼ਿਆਵਾਂ, ਮੈਂ ਇੱਕ ਤੋਂ ਬਹੁ ਰੂਪ ਹੋ ਜਾਵਾਂ। ਉਸੇ ਸ਼ਕਤੀ ਤੋਂ ਸੰਸਾਰ ਉਤਪੰਨ ਹੋਇਆ। ਇਹ ਵੀ ਸ਼ਕਤੀ ਹੈ। ਸ਼੍ਰੀ ਸਾਹਿਬ ਜੋ ਖਾਲਸੇ ਦੀ ਗਾਤਰੇ ਦੇ ਵਿੱਚ ਸੁਭਾਏਮਾਨ ਹੈ, ਕਹਿੰਦੇ ਜਿਹੜੇ ਜਿਹੜੇ ਵੈ ਦੇ ਅੱਗੇ ਉਹਦੇ ਹਿੱਸੇ ਸਰੀਰ ਦੋ ਹਿੱਸਿਆਂ ਵਿੱਚ ਵੰਡ ਦਿੱਤੇ।
ਅੱਗੇ ਕੋਈ ਨਾ ਲੜਿਓ ਖੜ ਕਰ,
ਕਿਸੇ ਅੰਦਰ ਹੌਸਲਾ ਨਹੀਂ ਜਿਹੜਾ ਅੱਗੇ ਖਲੋ ਕੇ ਖਾਲਸੇ ਅੱਗੇ ਲੜ ਸਕੇ।
ਸਭੀ ਨੱਟੇ ਮਰਨੋ ਡਰ ਕਰ,
ਮੌਤ ਦਾ ਖੌਫ ਰੱਖ ਕੇ ਸਾਰੇ ਨੱਠਦੇ ਹਨ।
ਜਿਨ ਹੱਥ ਦੇਖ ਫੜੇ ਹਥਿਆਰ,
ਜਿਨ੍ਹਾਂ ਨੇ ਹੱਥਾਂ ਵਿੱਚ ਤਲਵਾਰਾਂ ਜਾਂ ਤੇਗਾਂ ਫੜੀਆਂ,
ਸੋ ਤੋ ਦੀਨੋ ਜ਼ਰੂਰੀ ਮਾਰ,
ਜ਼ਰੂਰੀ ਖਾਲਸੇ ਨੇ ਮਾਰ ਮੁਕਾਏ।
ਦਾਰ ਸ਼ਸਤਰ ਤਿੰਨ ਦੰਤ ਘਾਏ ਲਿਓ,
ਨੇ ਸ਼ਸਤਰ ਸੁੱਟ ਕੇ ਮੂੰਹ ਚ ਘਾ ਪਾ ਕੇ ਆਖਿਆ ਕਿਸੇ ਗਊਆਂ ਸਾਨੂੰ ਨਾ ਮਾਰਿਓ। ਵੇਖੋ ਜੰਗ ਦੇ ਖਾਲਸੇ ਦੀ ਤੇਗ ਚ ਦਇਆ ਵਰਤ। ਖਾਲਸਾ ਜੰਗ ਦੇ ਮੈਦਾਨ ਚ ਵੀ ਦਇਆ ਕਰਦਾ ਹੈ, ਕਿਰਪਾਨ ਹੈ ਨਾ, ਕਿਰਪਾ ਵੀ ਕਰਦੀ ਹੈ। ਕਿਰਪਾਨ ਦੇ ਦੋ ਅਰਥ ਨੇ। ਇੱਕ ਅਰਥ ਆਪਾਂ ਸਾਰਿਆਂ ਨੂੰ ਪਤਾ, ਕਿਰਪਾਨ ਜਿਹੜੀ ਕਿਰਪਾ ਕਰੇ, ਪਰ ਕਿਰਪਾ ਨਾ ਜਦੋਂ ਏਦਾਂ ਅਰਥ ਕਰਾਂਗੇ, ਕਿਰਪਾ ਜਦੋਂ ਚੱਲੇ ਫਿਰ ਕਿਰਪਾ ਨਹੀਂ ਕਰਦੀ, ਜਦੋਂ ਚੱਲੇ ਫਿਰ ਕਿਰਪਾ ਨਹੀਂ ਕਰਦੀ, ਵੱਢਦੀ ਚਲੀ ਜਾਂਦੀ ਹੈ, ਡੱਕਰੇ ਕਰਦੀ ਚਲੀ ਜਾਂਦੀ ਹੈ। ਕਹਿੰਦੇ ਜਿਹਨੇ ਤੇ ਘਾਹ ਪਾ ਲਿਆ ਤੁਰਕ ਦੇ ਮੂੰਹ ਚ, ਆਖਿਆ ਖਾਲ ਗਊਆਂ ਆ ਸਾਨੂੰ ਨਾ ਮਾਰਿਓ, ਉਹ ਬਚ ਗਏ। ਪੰਥ ਨੇ ਉਹਨਾਂ ਤੇ ਦਇਆ ਕੇ ਉਹਨਾਂ ਨੂੰ ਛੱਡ ਦਿੱਤਾ।
ਉਹ ਤੇ ਨਿਕਸ ਆਲੋਸਿਓ,
ਕਹਿੰਦੇ ਇਧਰੋਂ ਆਲਾ ਸਿੰਘ ਜੀ ਵੀ ਜੰਗ ਦੇ ਮੈਦਾਨ ਚ ਆ ਪਹੁੰਚੇ।
ਉਸ ਟੱਬ ਆਇਓ ਉਨ ਮਾਰ ਦਇਓ,
ਉਹਦੇ ਜਿਹੜਾ ਦਾ ਥੱਲੇ ਆਇਆ ਆਲਾ ਸਿੰਘ ਨੇ ਮਾਰ ਮੁਕਾਇਆ।
ਤੋਪ ਰਹਿਕ ਲੇ ਉਨ ਲਏ ਸਾਂਭ,
ਜਿੰਨੇ ਮਲੇਰ ਕੋਟਲੀਆਂ ਦੀਆਂ ਤੋਪਾਂ ਰਹਿਕ ਲੇ ਸੀ ਉਹ ਆਲਾ ਸਿੰਘ ਨੇ ਸਾਂਭ ਲਏ।
ਟੋਏ ਹੋਤੇ ਮੋਰਚਨ ਲਾਂਭ,
ਜਿਹੜੇ ਮੋਰਚੇ ਸਨ ਉਹ ਵੀ ਕਬਜ਼ੇ ਚ ਕਰ ਲਏ।
ਆਲੋ ਸਿੰਘ ਬੋ ਪ੍ਰਸੰਨ,
ਆਲਾ ਸਿੰਘ ਬੜਾ ਖੁਸ਼ ਹੋਇਆ ਖਾਲਸੇ ਦੀ ਮਦਦ।
ਤੂੰ ਜੋ ਉਨ ਚਾਹੀ ਮਨ,
ਉਹਦੇ ਮਨ ਚ ਇੱਛਾ ਸੀ ਉਹ ਕੁਝ ਹੋ ਗਿਆ, ਆਲਾ ਸਿੰਘ ਦੇ ਮਨ ਭਾਉਂਦੀ ਹੋ ਗਈ।
ਤੈਂ ਕੀਏ ਮਲੇਰੀ ਪਠਾਨ ਬਹੁਤਾਤ,
ਇਹ ਤਾਂ ਮਲੇਰੀਏ ਪਠਾਨ ਬਹੁਤੇ ਜੰਗ ਦੇ ਮੈਦਾਨ ਚ ਮਾਰੇ ਗਏ।
ਉਹਨੇ ਸੀਸ ਬਿਹਾਣੀ ਵਿਦਨ ਰਾਤ,
ਕਹਿੰਦੇ ਬੜੀ ਭਿਆਨਕ ਵਿਦਨ ਰਾਤ ਖੂਈ ਮੁੰਦ ਅਕੇਲੀ ਵਾਲੀ ਮਲੇਰ ਕੋਟਲੀਏ ਪਠਾਣਾ ਨਾਲ ਵਰਤੀ। ਮਲੇਰ ਕੋਟਲੀਏ ਪਠਾਨ ਚੰਗੇ ਲੁੱਟੇ ਕੁੱਟੇ ਮਾਰੇ, ਜਿਨ੍ਹਾਂ ਕੋਲ ਘੋੜੇ ਘੋੜੇ ਖੋਲੇ, ਜਿਨ੍ਹਾਂ ਕੋਲ ਹਥਿਆਰ ਸੀ ਹਥਿਆਰ ਖੋਲੇ, ਕਹਿੰਦੇ ਇਹਨਾਂ ਨੂੰ ਭਜਾ ਦਿੱਤਾ।
ਬਜਵਾਏ ਨਗਾਰੇ ਜੀਤ ਕੇ ਲਿਓ ਡੇਰੋ ਪੰਥ ਲਗਾਏ,
ਜਿੱਤ ਦੇ ਨਗਾਰੇ ਵਜਾ ਕੇ, ਕਿਉਂਕਿ ਜਿੱਤ ਦੇ ਨਗਾਰੇ ਸ਼ਾ ਜਾਣੇ ਮੈਦਾਨ ਤਲਵਾਰ ਵਾਹ ਕੇ ਵਜਾਏ ਜਾਂਦੇ ਹੈ। ਉਹ ਜਿੱਤ ਦੇ ਨਗਾਰੇ ਵਜਾ ਕੇ ਖਾਲਸੇ ਨੇ ਫਿਰ ਦਵਾਇਆ ਫਤਿਹ ਪ੍ਰਾਪਤ ਕਰਕੇ।
ਚੋਪਈ ਔਰ ਸੋ ਆਲੇ ਸਿੰਘ ਗੱਲ,
ਇੱਧਰ ਹੁਣ ਆਲਾ ਸਿੰਘ ਦਾ ਹੋਰ ਪ੍ਰਸੰਗ ਸੁਣੋ।
ਮਿਲਿਓ
ਜਦੋਂ ਪੰਥ ਦੇ ਨਿਸ਼ਾਨ ਨਜ਼ਰ ਆਏ
ਸੁਣਿਓ ਪੰਥ ਕੋ ਲੱਗਿਓ ਦੀਵਾਨ
ਇਹਨੇ ਵੇਖਿਆ ਖਾਲਸੇ ਦਾ ਦੀਵਾਨ ਲੱਗਾ ਹੋਇਆ
ਹੱਥ ਜੋੜ ਕੇ ਸੀਸ ਝੁਕਾਇਓ
ਇਹਨੇ ਹੱਥ ਜੋੜ ਕੇ ਦੂਰੋਂ ਸੀਸ ਝੁਕਾਇਆ ਪੰਥ ਦਾ ਦੀਵਾਨ ਸਜਿਆ ਵੇਖ ਕੇ
ਛੱਡ ਘੋੜੇ ਕੋ ਚਰਨੀ ਤਾਇਓ
ਨੇੜੇ ਆਇਆ ਤੇ ਘੋੜੇ ਤੋਂ ਥੱਲੇ ਲੈ ਕੇ ਪੈਦਲ ਚੱਲ ਕੇ ਪੈਰੋਂ ਜੁੱਤੀ ਲਾ ਕੇ ਪੰਥ ਦੀ ਸ਼ਰਨ ਆਇਆ
ਨਿਵ ਨਿਵ ਕੁਨ ਸੋ ਲਗੋ ਕਰਨ
ਦੂਰੋਂ ਹੀ ਆਲਾ ਸਿੰਘ ਝੁਕ ਝੁਕ ਕੇ ਸਲਾਮਾ ਕਰਦਾ ਖਾਲਸਾ ਜੀ ਮੇਰੀ ਨਮਸਕਾਰ ਪ੍ਰਵਾਨ ਕਰੋ ਦੂਰੋਂ ਹੀ ਝੁਕ ਝੁਕ ਕੇ ਦੀਵਾਨ ਵਾਲੇ ਪਾਸੇ ਆ ਰਿਹਾ ਨਾਲੇ ਸੀਸ ਝੁਕਾਉਂਦਾ ਆ ਰਿਹਾ
ਮਿਲੇ ਨਿਹੰਗ ਤਿਸ ਛੋਏ ਗੋਡੇ ਚਰਨ
ਕਹਿੰਦੇ ਜਿਹੜੇ ਨਿਹੰਗ ਸਿੰਘ ਮਹਾਂਕਾਲ ਹੁੰਦੇ ਆ ਫਰਲੇ ਵਾਲੇ ਉਹਨਾਂ ਦੇ ਗੋਡੀ ਹੱਥ ਲਾਉਂਦਾ ਆਲਾ ਸਿੰਘ ਚਰਨੀ ਹੱਥ ਲਾਉਂਦਾ ਵੱਡਿਆਂ ਦੇ
ਪਰ ਮੁੱਠੀ ਉਸ ਰੁਪਈਅਨ ਦੇ
ਆਲਾ ਸਿੰਘ ਕੋਲ ਮਾਇਆ ਦੀ ਕਮੀ ਨਹੀਂ ਸੀ ਮਾਇਆ ਦੇ ਗੱਫੇ ਸਿੰਘਾਂ ਨੂੰ ਨਾਲ ਵੰਡੀ ਜਾਂਦਾ
ਕਰਵਾਏ ਅਰਦਾਸ ਔਰ
ਘੜੀ ਖਲੋਤੇ ਰਹੇ
ਉਤੀ ਰੀਤ ਜਿਮ ਥੀ ਪੰਥੇ ਮਾਈ
ਪੰਥ ਦੀ ਮਰਿਆਦਾ ਹੁੰਦੀ ਸੀ ਵੀ ਜੇ ਕੋਈ ਰਾਜਾ ਰਾਣਾ ਆਉਂਦਾ ਸੀ ਉਹ ਪਹਿਲਾਂ ਹੱਥ ਜੋੜ ਕੇ ਫਤਿਹ ਜਾ ਕੇ ਖਲੋ ਜਾਂਦਾ ਸੀ ਘੜੀ ਉਹਦੇ ਵਿੱਚ ਦੋ ਕਾਰਨ ਹੁੰਦੇ ਸੀ ਵੀ ਜੇ ਕੋਈ ਰਾਜੇ ਰਾਣੇ ਨੇ ਆਉਣਾ ਉਹਦੇ ਮਨ 'ਚ ਜੇ ਕੋਈ ਮਾੜੀ ਮੋਟੀ ਮੈਂ ਦੀ ਬੂਝ ਹੀ ਹੋਣੀ ਵੀ ਮੈਂ ਰਾਜਾ ਜਦੋਂ ਖਲੋ ਜਾਣਾ ਤਾਂ ਉਹ ਦੂਰ ਹੋ ਜਾਣੀ ਅਤੇ ਪੰਥ ਦੇ ਸਨਮੁਖ ਨਿਮਰਤਾ ਆ ਜਾਣੀ ਹੈ ਜਾਣੀ ਇਹ ਪੰਥ ਦੀ ਮਰਿਆਦਾ ਸੀ ਉਸੇ ਮਰਿਆਦਾ ਸਹਿਤ ਬਾਬਾ ਆਲਾ ਸਿੰਘ ਜੀ ਘੜੀ ਕੁ ਖਲੋਤੇ ਰਹੇ ਕਿਉਂਕਿ ਮਰਿਆਦਾ ਜਾਣਦੇ ਸੀ ਬਾਬਾ ਜੱਸਾ ਸਿੰਘ ਜੀ ਆਲੂ ਵਾਲੀਆ ਤੋਂ ਬਾਬਾ ਆਲਾ ਸਿੰਘ ਜੀ ਨੇ ਖੰਡੇ ਦੀ ਪੌਲ ਛੱਕੀ ਸੀ ਸਿੰਘ ਸਜੇ ਸਨ
ਉਤੀ ਮੋਹਰ ਪੰਥ ਆਲੇ ਸਿੰਘ ਪਾਸ
ਬਾਬਾ ਆਲਾ ਸਿੰਘ ਜੀ ਨੂੰ ਪੰਥ ਨੇ ਇੱਕ ਮੋਹਰ ਦਿੱਤੀ ਹੋਈ ਸੀ ਸਟੈਂਪ ਦਿੱਤੀ ਹੋਈ ਸੀ
ਸ਼ਹੀਦ ਦੀਪ ਸਿੰਘ ਕਰ ਲਈ ਅਰਦਾਸ
ਕਿਹੜੀ ਸੀ ਜਿਹੜੀ ਬਾਬਾ ਦੀਪ ਸਿੰਘ ਜੀ ਨੂੰ ਦਮਦਮਾ ਸਾਹਿਬ ਮਹਾਰਾਜ ਕਲਗੀਧਰ ਨੇ ਬਖਸ਼ੀ ਸੀ ਉਹ ਬਾਬਾ ਦੀਪ ਸਿੰਘ ਜੀ ਦੇ ਪਾਸ ਸੀ ਦਸਵੇਂ ਪਾਤਸ਼ਾਹ ਦੀ ਸਟੈਂਪ ਤੇ ਇਹਨੇ ਅਰਦਾਸ ਕਰਕੇ ਪੰਥ ਕੋਲੋਂ ਲਈ ਸੀ ਬਾਬਾ ਦੀਪ ਸਿੰਘ ਜੀ ਕੋਲੋਂ
ਬੌਰ ਆਲੇ ਸਿੰਘ ਦੇਗੇ ਤਰਵਾਏ
ਬਾਬਾ ਦੀਪ ਸਿੰਘ ਜੀ ਵਾਲੀ ਉਹ ਸਟੈਂਪ ਬਾਬੇ ਆਲਾ ਸਿੰਘ ਜੀ ਨੇ ਪੰਥ ਨੂੰ ਭੇਟ ਕੀਤੀ ਖਾਲਸਾ ਜੀ ਬਾਬਾ ਦੀਪ ਸਿੰਘ ਸਾਹਿਬ ਜੀ ਨੇ ਮੇਰੇ ਤੇ ਤਰਸ ਕਰਕੇ ਮੈਨੂੰ ਇਹ ਦਿੱਤੀ ਸੀ ਬੜੀ ਕੀਮਤੀ ਸਟੈਂਪ ਹੈ ਮੋਹਰ ਹੈ ਮੈਂ ਚਾਹੁੰਦਾ ਇਹ ਖਾਲਸਾ ਆਪਣੇ ਖਜ਼ਾਨੇ 'ਚ ਸਾਂਭ ਲਵੇ ਉਹ ਖਾਲਸੇ ਦੇ ਚਰਨਾਂ 'ਚ ਭੇਟ ਕਰਕੇ ਫਿਰ ਕੜਾਹ ਪ੍ਰਸ਼ਾਦ ਦੀਆਂ ਦੇਗਾਂ ਹਾਜ਼ਰ ਕੀਤੀਆਂ
ਪਿਕੋਤਰ ਸੋਹਤ ਕੜਾਹ ਪਰਵਾਏ
ਪਿਕੋਤਰ ਸੋ ਦਾ ਮਤਲਬ ਹੈ 101 ਦੇਗਾਂ ਕੜਾਹ ਪ੍ਰਸ਼ਾਦ ਦੀਆਂ ਚੜਾਈਆਂ ਬਾਬੇ ਆਲਾ ਸਿੰਘ ਨੇ
ਨਿਹੰਗ ਗੁਰਬਖਸ਼ ਸਿੰਘ ਦਏ ਸੌ ਪਾਏ
ਬਾਬਾ ਗੁਰਬਖਸ਼ ਸਿੰਘ ਜੀ ਨਿਹੰਗ ਸਿੰਘ ਜਿਨ੍ਹਾਂ ਦਾ ਸ਼ਹੀਦੀ ਅਸਥਾਨ ਅਕਾਲ ਤਖ਼ਤ ਸਾਹਿਬ ਦੇ ਉਹ ਉਸ ਵੇਲੇ ਸਾਰੀ ਦੇਗ ਦੀ ਜਿਹੜੀ ਕੜਾਹ ਪ੍ਰਸ਼ਾਦ ਦੀ ਦੇਗ ਦੀ ਨਿਗਰਾਨੀ ਜਿਹੜੀ ਸੀ ਉਹ ਬਾਬਾ ਗੁਰਬਖਸ਼ ਸਿੰਘ ਜੀ ਦੇ ਉਹਨਾਂ ਦੀ ਹਜ਼ੂਰੀ ਵਿੱਚ ਦੇਗ ਤਿਆਰ ਹੁੰਦੀ ਸੀ ਤੋ ਬਾਬਾ ਗੁਰਬਖਸ਼ ਸਿੰਘ ਜੀ ਨੇ ਦੇਗਾਂ ਤਿਆਰ ਕਰਵਾਈਆਂ
ਵੈ ਦਿਓ ਗਡੇਰਨ ਆਪੇ ਕਲਾਏ
ਜਿਹੜੀਆਂ ਮਿਸਲਾਂ ਦੇ ਵੱਖੋ ਵੱਖਰੇ ਪੜਾਅ ਸੀ ਉਹਨਾਂ ਸਾਰਿਆਂ ਦੇ ਪੜਾਵਾਂ ਤੇ ਕੜਾਹ ਪ੍ਰਸ਼ਾਦ ਦੇ ਦੇਗੇ ਜਿਹੜੇ ਨੇ ਉਹ ਬਾਬਾ ਗੁਰਬਖਸ਼ ਸਿੰਘ ਦੀ ਡਿਊਟੀ ਲੱਗੀ ਵੀ ਤੁਸੀਂ ਪਹੁੰਚਦੇ ਕਰ ਦਿਓ
ਬਹੁਤ ਘੋੜੇ ਤੈ ਦਏ ਖੜਾਏ
ਕਈ ਘੋੜੇ ਬਾਬੇ ਆਲਾ ਸਿੰਘ ਨੇ ਹਾਜ਼ਰ ਕੀਤੇ ਕਿ ਜਿਹੜੇ ਸਿੰਘ ਨੂੰ ਲੋੜ ਹੈ ਉਹ ਦੇ ਦਿਓ
ਝੰਡੇ ਦਏ ਜੱਸਾ ਸਿੰਘ ਲਾਏ
ਬਾਬਾ ਜੱਸਾ ਸਿੰਘ ਜੀ ਆਲੂ ਵਾਲੀਆ ਜੀ ਪੰਥ ਦੇ ਚੌਥੇ ਜਰਨੈਲ ਸਨ ਉਹਨਾਂ ਨੇ ਇੱਥੇ ਘੋੜੇ ਬੰਨ ਦਿੱਤੇ ਤੇ ਪੜਾ ਕਰ ਲਿਆ
ਔਰ ਸੋਢੀ ਬੇਦੀ ਜੋ ਪੁਚੰਗੇ
ਹੋਰ ਜਿਹੜੇ ਸੋਢੀ ਸਾਹਿਬਜ਼ਾਦੇ ਸਨ ਬੇਦੀ ਸਨ ਜਿਹੜੇ ਸਾਹਿਬਜ਼ਾਦਿਆਂ ਕਰਕੇ ਵੀ ਅੰਮ੍ਰਿਤ ਛਕ ਕੇ ਸਿੰਘ ਸੱਜ ਗਏ ਸਨ ਬਹੁਤ ਸਾਰੇ ਬੇਦੀਆਂ ਚੋਂ ਬਾਬਾ ਸਾਹਿਬ ਸਿੰਘ ਜੀ ਵਰਗੇ ਬੇਦੀ ਬੜੇ ਬੜੇ ਮਹਾਂਪੁਰਸ਼ ਹੋਏ ਆ ਗੁਰੂ ਨਾਨਕ ਸਾਹਿਬ ਦੀ ਅੰਸ਼ ਵੰਸ਼ ਚੋਂ ਇਸੇ ਤਰ੍ਹਾਂ ਤ੍ਰਿਣਾ ਦੇ ਵਿੱਚੋਂ ਗੁਰੂ ਅੰਗਦ ਸਾਹਿਬ ਦੀ ਅੰਸ਼ ਵੰਸ਼ ਚੋਂ ਭੱਲਿਆਂ ਚੋਂ ਇਹ ਸਾਰੇ ਸਾਹਿਬਜ਼ਾਦੇ ਭੁਜੰਗੀ ਪੰਥ ਦੇ ਨਾਲ ਹਨ
ਦਏ ਘੋੜੇ ਉਨ ਮੰਗਾਏ ਸੋ ਚੰਗੇ
ਉਹਨਾਂ ਨੂੰ ਵੀ ਚੰਗੇ ਚੰਗੇ ਵਧੀਆ ਵਧੀਆ ਘੋੜੇ ਹਾਜ਼ਰ ਕੀਤੇ
ਚੈਨ ਸਿੰਘ ਜੀ ਹੁਤੋ ਪੁਚੰਗੀ
ਰਾਜੇ ਦਾ ਇੱਕ ਵਜ਼ੀਰ ਸੀ ਚੈਨ ਸਿੰਘ ਉਹ ਵੀ ਭੁਜੰਗੀ ਸੀ ਤਿਆਰ ਬਰ ਤਿਆਰ ਸਿੰਘ ਸੀ ਪਿੱਛੇ ਆਪ ਜੀ ਨੇ ਸੁਣਿਆ ਰਾਜਾ ਅਮਰ ਸਿੰਘ ਉਹਦਾ ਇਹ ਵਜ਼ੀਰ ਸੀ ਜਦੋਂ ਜਥੇਦਾਰ ਬਘੇਲ ਸਿੰਘ ਹੋਣਾ ਨਾਲ ਇੱਥੇ ਬਡੂੰਗਰ ਤੇ ਲਹਿਲ ਪਿੰਡ ਦੇ ਵਿਚਕਾਰ ਬਘੇਲ ਸਿੰਘ ਨੇ ਆ ਕੇ ਪੜਾਅ ਕੀਤਾ ਸੀ ਉਦੋਂ ਪਟਿਆਲਾ ਪਰਲੇ ਪਾਸੇ ਥੋੜ੍ਹਾ ਵਸਿਆ ਸੀ ਬਹੁਤਾ ਨਹੀਂ ਸੀ ਤੋ ਜਿਹੜਾ ਚੈਨ ਸਿੰਘ ਸੀ ਉਹਨੇ ਰਾਜੇ ਅਮਰ ਸਿੰਘ ਦਾ ਅਤੇ ਜਥੇਦਾਰ ਬਘੇਲ ਸਿੰਘ ਹੋਣਾ ਦਾ ਇੱਥੇ ਬਡੂੰਗਰ ਤੇ ਲਹਿਲ ਦੇ ਵਿੱਚ ਮੇਲ ਕਰਾਇਆ ਸੀ ਆਪ ਜੀ ਵਿੱਚੋਂ ਦਰਸ਼ਨ ਕੀਤੇ ਹੋਣੇ ਆ ਲਹਿਲ ਪਿੰਡ 'ਚ ਬਾਬੇ ਬਘੇਲ ਸਿੰਘ ਦੀ ਯਾਦਗਾਰ ਪੱਕਾ ਟਿਕਾਣਾ ਤਾਂ ਨਹੀਂ ਹੈ ਪਰ ਉਹ ਯਾਦ ਵਿੱਚ ਉੱਥੇ ਅਸਥਾਨ ਜਿਹੜਾ ਉਹ ਲਹਿਲ ਦੇ ਨੇੜੇ ਬਣਿਆ ਵੀ ਹੋਇਆ ਜਥੇਦਾਰ ਬਘੇਲ ਸਿੰਘ ਜੀ ਜਿਹੜੇ ਮਿਸਲ ਕਰੋੜੀਆਂ ਦੇ ਜਥੇਦਾਰ ਸਨ ਤੋ ਚੈਨ ਸਿੰਘ ਬੜਾ ਸਿਆਣਾ ਵਜ਼ੀਰ ਸੀ ਪਟਿਆਲੇ ਦੇ ਰਾਜਿਆਂ ਦਾ। ਉਹ ਬਾਬੇ ਆਲਾ ਸਿੰਘ ਦੇ ਨਾਲ ਇੱਥੇ ਹਾਜ਼ਰ ਹੋਇਆ।
ਦਈ ਉਸੇ ਘੋੜੀ ਚੁਣ ਚੰਗੀ,
ਚੰਗੀਆਂ ਚੰਗੀਆਂ ਵਧੀਆ ਵਧੀਆ ਘੋੜੀਆਂ ਚੁਣ ਕੇ ਭੇਟ ਕੀਤੀਆਂ।
ਦੋਹਰਾ ਹੋਤੋ ਰੰਗ ਰੇਟੋ ਚੂੜੋ ਕਹਿ ਬੀਰੂ ਸਿੰਘ ਜਵਾਨ।
ਕਹਿੰਦੇ ਇੱਕ ਰੰਗਰੇਟੇ ਗੁਰੂ ਕੇ ਬੇਟੇ ਬਾਬਾ ਬੀਰ ਸਿੰਘ ਜੀ ਬੜੇ ਜਵਾਨ ਯੋਧੇ ਸਨ ਪੰਥ ਵਿੱਚ।
ਸੰਗ 1300 ਕੋੜਾ ਚੜੇ ਹੁਤ ਨਗਾਰੋ ਜੁਦੋ ਨਿਸ਼ਾਨ।
ਕਹਿੰਦੇ 1300 ਘੋੜ ਸਵਾਰੇ ਦੇ ਨਾਲ ਕੱਲੇ ਨਾਲ ਚੜਦੇ ਸੀ ਜਥੇਦਾਰ ਬੀਰ ਸਿੰਘ ਜੀ। ਇਹਨਾਂ ਨੂੰ ਰੰਗਰੇਟੇ ਗੁਰੂ ਕੇ ਬੇਟੇ ਕਿਹਾ ਜਾਂਦਾ। ਕਲਗੀਧਰ ਪਾਤਸ਼ਾਹ ਨੇ ਮਾਣ ਇਹਨਾਂ ਨੂੰ ਬਖਸ਼ਿਆ ਰੰਗਰੇਟੇ ਗੁਰੂ ਕੇ ਬੇਟੇ। ਜਦੋਂ ਬਾਬਾ ਜੀਵਨ ਸਿੰਘ ਜੀ ਨੂੰ ਗਲਵੱਕੜੀ ਚ ਲਿਆ ਭਾਈ ਜੈਤਾ ਜੀ ਨੇ, ਤੋ 1300 ਘੋੜ ਸਵਾਰ ਜਥੇਦਾਰ ਬੀਰ ਸਿੰਘ ਜੀ ਦੇ ਨਾਲ ਇੱਥੇ ਪੰਥ ਦੇ ਵਿੱਚ ਰਹਿੰਦੇ ਸਨ।
ਚੋ ਭਾਈ ਪਹਿਲੋ ਘੋੜੇ ਉਸੇ ਫੜਵਾਇਓ।
ਕਹਿੰਦੇ ਬਾਬੇ ਆਲਾ ਸਿੰਘ ਨੇ ਪਹਿਲਾ ਘੋੜਾ ਜਦੋਂ ਪੰਥ ਨੂੰ ਦੇਣ ਲੱਗੇ ਨਾ, ਸਭ ਤੋਂ ਪਹਿਲਾ ਘੋੜਾ, ਕਿਉਂਕਿ ਲੜਾਕੇ ਬੜੇ ਸੀ, ਯੋਧੇ ਬੜੇ ਸੀ, ਮੂਹਰੇ ਹੋ ਕੇ ਲੜਦੇ ਸਨ ਇਸ ਜਦੋਂ ਜੰਗ ਦੇ ਮੈਦਾਨ ਚ। ਆਲਾ ਸਿੰਘ ਨੇ ਪਹਿਲਾ ਘੋੜਾ ਬਾਬੇ ਬੀਰ ਸਿੰਘ ਨੂੰ ਭੇਟ ਕੀਤਾ।
ਪਾਚੇ ਔਰ ਸੋ ਪੰਥ ਬਰਤਾਇਓ,
ਬਾਕੀ ਜਰਨੈਲਾਂ ਵਿੱਚ ਘੋੜੇ ਵੰਡੇ।
ਸੋ ਜੰਗ ਦੌੜ ਮਦ ਮੋਹਰੇ ਰਹੇ।
ਕਹਿੰਦੇ ਉਹ ਜੰਗ ਦੇ ਮੈਦਾਨ ਚ ਮੂਹਰੇ ਹੋ ਕੇ ਬੀਰ ਸਿੰਘ ਜੀ 1300 ਘੋੜ ਸਵਾਰਾਂ ਸਮੇਤ ਲੜਦੇ ਸਨ।
ਉਸ ਯਾਦ ਪੰਥ ਕਰ ਪਹਿਲੋ ਦਏ।
ਜਦੋਂ ਵੀ ਵਰਤਾਰੇ ਦੀ ਗੱਲ ਆਉਂਦੀ ਸੀ ਨਾ, ਸਭ ਤੋਂ ਪਹਿਲਾਂ ਬੀਰ ਸਿੰਘ ਨੂੰ ਬੁਲਾਇਆ ਜਾਂਦਾ ਸੀ ਵੀ ਤੇਰਾ ਵਰਤਾਰਾ ਤੂੰ ਪਹਿਲਾਂ ਲੈ, ਲੜਨ ਵਿੱਚ ਵੀ ਪਹਿਲਾਂ ਤੂੰ ਜਾਣਾ ਕਿ ਤੇ ਜੇ ਵਰਤਾਰਾ ਵਰਤਣਾ ਕਿਸੇ ਵਸਤੂ ਦਾ ਤੇ ਉਹ ਵੀ ਤੈਨੂੰ ਪਹਿਲਾਂ ਹੀ ਮਿਲਣਾ ਚਾਹੀਦਾ। ਤੋ ਪੰਥ ਵਿੱਚ ਏਦਾਂ ਮਾਣ ਮਿਲਦਾ ਬੀਰ ਸਿੰਘ ਜੀ ਨੂੰ।
ਦੋਹਰਾ ਇੱਕ ਸਮੇਂ ਬੀਰੂ ਸਿੰਘ ਪੀ ਜਾਇਰ ਲਿਓ ਤੁਰਕਨ ਕੇ ਨਾਲ।
ਖਾਲਸਾ ਜੀ ਬਹੁਤ ਸਾਰੀਆਂ ਘਟਨਾਵਾਂ ਕਈ ਆਪਸੀ ਵਿਚਰਦਿਆਂ ਭਰਾਵਾਂ ਦੇ ਵਿੱਚ ਹੋ ਹੀ ਜਾਂਦੀਆਂ। ਬੀਰ ਸਿੰਘ ਹੋਣਾ ਦਾ ਕਿਤੇ ਕਿਸੇ ਗੱਲ ਕਰਕੇ ਸਿੰਘਾਂ ਨਾਲ ਮਨ ਮੁਟਾ ਹੋ ਗਿਆ ਤੇ ਬੀਰ ਸਿੰਘ ਜੀ ਆਪਣੇ 1300 ਘੋੜ ਸਵਾਰਾਂ ਨੂੰ ਲੈ ਕੇ ਲਾਹੌਰ ਜਕਰੀਏ ਦੀ ਫੌਜ 'ਚ ਜਾ ਕੇ ਭਰਤੀ ਹੋ ਗਏ ਸੀ। ਉਹਨਾਂ ਦਿਨਾਂ 'ਚ ਸਿੰਘਾਂ ਤੋਂ ਨਾਰਾਜ਼ ਹੋ ਕੇ ਨਾ, ਨਾਰਾਜ਼ਗੀ ਆ ਜਾਂਦੀ ਹੈ ਜਦੋਂ ਭਰਾਵਾਂ ਨਾਲ ਨਾਰਾਜ਼ਗੀ ਆ ਜਾਓ, ਕਹਿੰਦਾ ਚਲੋ ਫਿਰ ਦੂਜਿਆਂ ਨਾਲ ਰਲ ਜਾਓ। ਤੋ ਨਾਰਾਜ਼ਗੀ ਜਦੋਂ ਆਈ ਤੇ 1300 ਘੋੜ ਸਵਾਰ ਲੈ ਕੇ ਤੇ ਤੁਰਕਾਂ ਕੋਲ ਜਾ ਕੇ ਸਿਪਾਹੀ ਭਰਤੀ ਹੋ ਗਏ।
1300 ਘੋੜੇ ਉਹਨੇ ਰੱਖਿਓ ਚਾਕਰ ਤਤਕਾਲ।
ਵੇਖਿਆ ਵੀ ਸਿੰਘਾਂ ਦੇ 1300 ਘੋੜ ਸਵਾਰ ਨੇ, ਉਹਨਾਂ ਨੇ ਛੇਤੀ ਆਪਣੇ ਕੋਲ ਰੱਖ ਲਏ।
ਚੋ ਭਾਈ ਤੋ ਤੁਰਕਨਿਓ ਲਿਖ ਪਠਾਇਓ।
ਜਦੋਂ ਇਹ ਉਧਰ ਚਲੇ ਗਏ ਤੁਰਕਾਂ ਵੱਲ ਬੀਰ ਸਿੰਘ ਜੀ, ਤੇ ਉਹਨਾਂ ਨੇ ਲਾਹੌਰ ਤੋਂ ਇੱਕ ਚਿੱਠੀ ਸਿੰਘਾਂ ਦੇ ਨਾਂ ਤੇ ਭੇਜੀ ਖਾਲਸੇ ਕੋਲ।
ਤੁਮ ਬਡੋ ਸਿਪਾਹੀ ਸੋ ਹਮ ਬੈਲ ਚਰਾਇਓ।
ਉਹਨੇ ਲਿਖਿਆ ਜਿਵੇਂ ਤਾਨਾ ਨਹੀਂ ਮਾਰੀਦਾ, ਖਾਲਸੇ ਨੂੰ ਤਾਨਾ ਮਾਰਿਆ। ਕਹਿੰਦੇ ਉਹ ਖਾਲਸਾ ਜੀ, ਤੁਹਾਡਾ ਜਿਹੜਾ ਵੱਡਾ ਜਰਨੈਲ ਹੈ ਬੀਰ ਸਿੰਘ ਸਾਡੇ ਆ ਕੇ ਬਲਦ ਚਾਰਦਾ, ਤੁਹਾਡਾ ਜਰਨੈਲ ਸਾਡੇ ਬਲਦਾਂ ਨੂੰ ਹੱਕਦਾ, ਸਾਡੇ ਬਲਦਾਂ ਨੂੰ ਪਾਣੀ ਪਿਆਉਂਦਾ, ਸਾਡੇ ਬਲਦਾਂ ਨੂੰ ਘਾਹ ਪੱਠਾ ਪਾਉਂਦਾ। ਏਦਾਂ ਉਹਨਾਂ ਨੇ ਟੋਚ ਮਾਰੀ।
ਤੁਮ ਰਖਤ ਹੋਤੇ ਇਸ ਪਰ ਬੜ ਜ਼ੋਰ।
ਬੜਾ ਇਹਦੇ ਤੇ ਮਾਣ ਕਰਦੇ ਸੀ, ਵੇਖੋ ਅਸੀਂ ਆਪਣਾ ਨੌਕਰ ਬਣਾਇਆ ਹੋਇਆ।
ਤੁਰਕ ਲੜਾਈ ਮਾਰੇ ਹਮ ਹਲਾਲ ਖੋਰ।
ਇਹਨਾਂ ਨੂੰ ਅਸੀਂ ਹਲਾਲ ਖੋਰ ਕਹਿੰਦੇ ਹਾਂ, ਜਿਹੜੇ ਤੁਰਕ ਲੋਕ ਨੇ ਉਹ ਇਹਨਾਂ ਨੀਵੇਂ ਵਰਣ ਵਾਲੇ ਨਾਲ ਹਲਾਲ ਖੋਰ ਕਹਿ ਕੇ ਬੁਲਾਉਂਦੇ, ਕਹਿੰਦੇ ਸਾਡਾ ਹਲਾਲ ਖੋਰ ਹੈ।
ਸੋ ਹਲਾਲ ਖੋਰ ਹਮਰੋ ਗਾਏ ਖਾਨੋ ਚਰਾ,
ਸਾਡੀਆਂ ਗਾਵਾਂ ਚਰਾਉਂਦਾ।
ਤੁਮ ਸੋ ਲੜਨੋ ਵਹੀ ਤਕਾਵਤ,
ਜੇ ਤੁਸੀਂ ਲੜਨ ਆਏ ਤੇ ਇਹ ਸਾਡੇ ਵੱਲੋਂ ਤੁਹਾਡੇ ਨਾਲ ਲੜੇਗਾ।
ਸੋ ਸੁਨ ਪੰਥ ਉਸ ਲਿਖੀ ਅਰਦਾਸ।
ਸਿੰਘਾਂ ਨੇ ਗੱਲ ਸੁਣੀ, ਚਿੱਠੀ ਪੜ੍ਹੀ ਤੁਰਕਾਂ ਦੀ, ਤੋ ਖਾਲਸੇ ਨੇ ਫਿਰ ਇੱਕ ਚਿੱਠੀ ਬੀਰ ਸਿੰਘ ਦੇ ਨਾਂ ਤੇ ਲਿਖੀ।
ਤ੍ਰਿਗ ਤ੍ਰਿਗ ਉਸ ਕਹਿ ਕਲ ਦਈ ਪਾਸ।
ਬੀਰ ਸਿਆ ਆ ਵੇਖ, ਤਰਕਾਰ ਹੈ ਤੇਰੀ ਇਹੋ ਜਿਹੀ ਸੂਰਬੀਰਤਾ ਦੇ, ਇਹ ਜਿਹੜੀ ਇਹੋ ਜਿਹੀ ਸੂਰਬੀਰਤਾ ਇਹਦੇ ਤੇ ਤਰਕਾਰ ਹੈ।
ਦੋਹਰਾ ਜੋ ਲਿਖਤ ਤੁਰਕਨ ਕਲੀ ਜੈ ਲਿਖਿਓ ਹਲਾਲ ਖੋਰ ਮਾਏ।
ਆ ਵੇਖ ਚਿੱਠੀ ਉਹ ਵੀ ਭੇਜ ਦਿੱਤੀ ਜਿਹੜੀ ਉਹਨਾਂ ਤੁਰਕਾਂ ਨੇ ਭੇਜੀ ਸੀ, ਉਹਨਾਂ ਨਾਲ ਭੇਜੀ ਵੀ ਜਿਹਨਾਂ ਕੋਲ ਤੂੰ ਨੌਕਰੀ ਕਰਦਾ ਤੈਨੂੰ ਹਲਾਲ ਖੋਰ ਕਹਿੰਦੇ ਆ, ਤੇ ਖਾਲਸੇ ਦੇ ਵਿੱਚ ਕਲਗੀਆਂ ਵਾਲੇ ਪਾਤਸ਼ਾਹ ਨੇ ਤੁਹਾਨੂੰ ਮਾਣ ਦਿੱਤਾ ਰੰਗਰੇਟੇ ਗੁਰੂ ਕੇ ਬੇਟੇ, ਤੁਹਾਨੂੰ ਮਾਣ ਦਿੱਤਾ, ਉਹ ਤੁਹਾਨੂੰ ਹਲਾਲ ਖੋਰ ਕਹਿੰਦੇ ਹਨ।
ਹਲਾਲ ਖੋਰ ਹੈ ਤੋ ਉਤਰੋ ਸਿੰਘ ਤੋਂ ਆਓ ਹਮ ਪਾਹੇ।
ਚਿੱਠੀ ਲਿਖੇ ਬੀਰ ਸਿਆ, ਜੇ ਤਾਂ ਹਲਾਲ ਖੋਰ ਹੈ ਫਿਰ ਤੇ ਰਹਿ ਉਹਨਾਂ ਤੁਰਕਾਂ ਕੋਲੇ, ਤੇ ਜੇ ਤੂੰ ਬਾਜਾਂ ਵਾਲੇ ਚੋਜੀ ਪ੍ਰੀਤਮ ਦਾ ਸਿੰਘ ਹੈ ਤੇ ਇਸ ਚਿੱਠੀ ਨੂੰ ਪੜ੍ਹਦਿਆਂ ਸਾਰ ਮੁੜ ਕੇ ਖਾਲਸੇ ਵਿੱਚ ਵਾਪਸ ਆ ਜਾ। ਇਹ ਚਿੱਠੀ ਖਾਲਸੇ ਨੇ ਬੀਰ ਸਿੰਘ ਨੂੰ ਲਿਖ ਕੇ ਭੇਜੀ।
ਚੌਪਈ ਜੋ ਆਵੇ ਅਬ ਪੰਥ ਨਾ ਪਾਏ,
ਜੇ ਤੂੰ ਹੁਣ ਵੀ ਪੰਥ ਦੀ ਸ਼ਰਨ ਨਾ ਆਇਆ
ਫਿਰ ਦੋਈ ਜਹਾਨੀ ਮਿਲਣ ਨਾ ਪਾਏ,
ਫਿਰ ਦੋਹਾਂ ਜਹਾਨਾਂ ਵਿੱਚ ਪੰਥ ਨਾਲ ਨਹੀਂ ਮਿਲ ਸਕੇਗਾ, ਨਾ ਇਸ ਲੋਕ ਵਿੱਚ ਤੇ ਨਾ ਪਰਲੋਕ ਵਿੱਚ।
ਸੁਣ ਅਰਦਾਸਿਓ ਆਇਓ ਤਾਏ।
ਕਹਿੰਦੇ ਬੀਰ ਸਿੰਘ ਨੇ ਚਿੱਠੀ ਪੜ੍ਹੀ, ਉਹਨੇ ਫਿਰ ਇਹ ਨਹੀਂ ਵੇਖਿਆ ਕੋਈ ਨਾਰਾਜ਼ਗੀ ਨੀ, ਜਿਵੇਂ ਅੱਜ ਕੱਲ ਕੋਈ ਸਿੰਘ ਰੁੱਸ ਜਾਏ ਨਾ ਤੇ ਉਹ ਫਿਰ ਬੜੇ ਮਿਹਣੇ ਭਿੜਦਾ, ਇੰਜ ਕੀਤਾ। ਬੀਰ ਸਿੰਘ ਨੇ ਪੜ੍ਹਿਆ ਵੀ ਪੰਥ ਨੇ ਕਿਹਾ, ਸੁਣਦਿਆਂ ਸਾਰ ਵੇਖਦਿਆਂ ਸਾਰ ਚਿੱਠੀ 1300 ਘੋੜ ਸਵਾਰਾਂ ਨੂੰ ਨਾਲ ਲਿਆ ਤੇ ਪੰਥ ਦੀ ਸ਼ਰਣ ਚ ਵਾਪਸ ਆ ਗਏ।
ਸਤਿ ਸ੍ਰੀ ਅਕਾਲ। ਇਮ ਖਾਲਸੋ ਉਸ ਹੇਤ ਰਖਾਏ।
ਖਾਲਸੇ ਵਿੱਚ ਬੀਰ ਸਿੰਘ ਦਾ ਬੜਾ ਸਤਿਕਾਰ ਉਸ ਦਿਨ ਤੋਂ ਵੱਧ ਸੀ ਜਦੋਂ ਆਲਾ ਸਿੰਘ ਜੀ ਕੋਲ ਆਏ। ਇਹ ਉਸ ਤੋਂ ਪਹਿਲਾਂ ਦਾ ਬਚਨ ਹੈ ਜਿਹੜਾ ਸੁਣਾਇਆ।
ਨਗਦ ਨਜ਼ਰਾਨੋ ਜੋ ਥੋ ਲਿਆਇਓ।
ਕਹਿੰਦੇ ਆਲਾ ਸਿੰਘ ਜੀ ਜਿਹੜਾ ਨਗਦ ਨਜ਼ਰਾਨਾ ਲੈ ਕੇ ਆਏ ਸਨ,
ਸੋ ਪੀ ਪੰਥ ਕੈ ਆਗੇ ਲਾਇਓ।
ਉਹ ਵੀ ਬਾਬੇ ਆਲਾ ਸਿੰਘ ਨੇ ਪਹਿਲਾਂ ਬਾਬੇ ਬੀਰ ਸਿੰਘ ਨੂੰ ਦਿੱਤਾ ਪੰਥ ਦੇ ਕਹਿਣ ਤੇ।
ਔਰ ਬਿਰਾਦਰੀ ਆਨ ਮਿਲਾਈ।
ਬਾਬੇ ਬੀਰ ਸਿੰਘ ਨੇ ਆਪਣੇ ਜਿੰਨੇ ਨਾਲ ਦੇ ਸਾਥੀ ਸੀ ਲਿਆ ਕੇ ਪੰਥ ਨਾਲ ਮਿਲਾ ਦਿੱਤੇ।
ਹੁਣ ਤੋਂ ਮਾਮਲੋ ਤੋਂ ਦੇਖ ਦਿਵਾਈ।
ਔਰ ਕਹਿੰਦੇ ਉਹਨਾਂ ਨੂੰ ਪੰਥ ਦੀ ਸ਼ਰਨ ਵਿੱਚ ਲਿਆ ਕੇ ਮਾਮਲਾ ਦਿਖਾਇਆ।
ਔਰ ਹੁਤੋ ਜੋ ਆਕੀ ਠੋਰ,
ਜਿਹੜੀਆਂ ਆਕੀ ਥਾਵਾਂ ਸਨ ਆਲਾ ਸਿੰਘ ਤੋਂ,
ਹੁਣ ਪਰ ਪੰਥ ਕਰਾ ਦਈ ਡੋਰ।
ਆਲਾ ਸਿੰਘ ਨੇ ਪੰਥ ਨੂੰ ਨਾਲ ਲਿਆ। ਉਹ ਹਾਂਸੀ ਹਿਸਾਰ ਦਾ ਇਲਾਕਾ, ਇਧਰ ਕੈਂਥਲ ਦਾ, ਜੀਂਦ ਦਾ, ਇਹ ਸਾਰੇ ਇਲਾਕੇ ਖਾਲਸੇ ਦੀ ਮਦਦ ਦੇ ਨਾਲ ਇਹਨਾਂ ਫੂਲਕਿਆਂ ਤੇ ਮਹਾਰਾਜਕਿਆਂ ਤੇ ਭਾਈਕਿਆਂ ਨੇ, ਇਹ ਤਿੰਨ ਪਰਿਵਾਰ ਸਨ ਇਸ ਇਲਾਕੇ ਚ, ਇਹਨਾਂ ਨੇ ਜਿੱਤ ਲਏ।
ਕਈ ਮਰਵਾਏ ਕਈ ਲਏ ਬਚਾਏ,
ਕਈ ਮਰਵਾਏ ਤੇ ਕਈ ਬਚਾ ਵੀ ਲਏ।
ਲੀਨੇ ਰਈਅਤ ਘਣੇ ਬਣਾਏ।
ਆਲਾ ਸਿੰਘ ਨੇ ਰਾਜ ਕਾਇਮ ਕਰ ਲਿਆ, ਆਪਣੀ ਰਈਅਤ ਬਣਾ ਲਈ ਇਸ ਇਲਾਕੇ ਚ ਬਹੁਤ ਜ਼ਿਆਦਾ।
ਦੋਹਰਾ ਪੱਛਮ ਦਿਸ਼ ਬੋਂਗੇ ਅਹੇ ਸ਼੍ਰੀ ਸਤਿਗੁਰ ਦਰਬਾਰ।
ਖਾਲਸਾ ਜੀ, ਏਦਾਂ ਫੂਲਕਿਆਂ ਦਾ ਰਾਜ ਵਧਿਆ ਕੈਪਟਨ ਮਰੇ ਨੂੰ ਰਤਨ ਸਿੰਘ ਜੀ ਨੇ ਸੁਣਾਇਆ। ਹੁਣ ਇਹ ਗ੍ਰੰਥ ਕਿੱਥੇ ਬਹਿ ਕੇ ਲਿਖਿਆ ਉਹਦਾ ਐਡਰੈਸ ਭਾਈ ਰਤਨ ਸਿੰਘ ਜੀ ਲਿਖ ਰਹੇ ਨੇ। ਕਹਿੰਦੇ ਸ੍ਰੀ ਦਰਬਾਰ ਸਾਹਿਬ ਦੀ ਪੱਛਮੀ ਬਾਹੀ ਵਾਲੇ ਪਾਸੇ, ਅਕਾਲ ਤਖਤ ਸਾਹਿਬ ਦਾ ਜਿਹੜਾ ਲਹਿੰਦੇ ਵਾਲਾ ਪਾਸਾ ਹੈ ਸਤਿਗੁਰੂ ਜੀ ਦੇ ਦਰਬਾਰ।
ਤੈ ਬਹੇ ਸਰਦਾਰ ਸ਼ਾਮ ਸਿੰਘ ਜੀ ਜਿਸ ਕਹੇ ਬੁੱਢੇ ਦਲਵਾਰ।
ਉੱਥੇ ਜਥੇਦਾਰ ਬਾਬਾ ਸ਼ਾਮ ਸਿੰਘ ਜੀ ਦਾ ਬੂੰਗਾ ਸੀ। ਉਹ ਸ਼ਾਮ ਸਿੰਘ ਜਿਹਨਾਂ ਨੂੰ ਬੁੱਢੇ ਦਲੀਆ ਕਹਿੰਦੇ ਸੀ, 12,000 ਫੌਜ ਇਹਨਾਂ ਦੇ ਨਾਲ ਰਹਿੰਦੀ ਸੀ। ਇਹ ਨਾਰਲੇ ਦਾ ਸੰਧੂ ਗੋਤ ਦਾ ਜ਼ਿਮੀਦਾਰ ਸਿੰਘ ਸੀ ਜਥੇਦਾਰ ਬਾਬਾ ਸ਼ਾਮ ਸਿੰਘ ਜੀ। ਇਹਨਾਂ ਤੋਂ ਹੀ ਕਰੋੜਾ ਸਿੰਘ ਜਿਹੜਾ ਕਰੋੜੀਆਂ ਦੀ ਮਿਸਲ ਦਾ ਜਥੇਦਾਰ, ਉਹ ਇਹਨਾਂ ਵਿੱਚੋਂ ਨਿਕਲਿਆ। ਸੁੱਖਾ ਸਿੰਘ ਮਾੜੀ ਕੰਬੋ ਕੀ, ਉਹਨਾਂ ਨੂੰ ਵੀ ਬਾਬੇ ਸ਼ਾਮ ਸਿੰਘ ਨੇ ਅੰਮ੍ਰਿਤ ਛਕਾਇਆ ਸੀ। ਉਹ ਸ਼ਹੀਦੀ ਪਾ ਕੇ ਫਿਰ ਇਹਨਾਂ ਨੇ ਆਪਣਾ ਮੁਖਤਿਆਰੇ ਆਮ ਬਣਾਇਆ ਕਰੋੜਾ ਸਿੰਘ ਜੀ ਨੂੰ। ਕਰੋੜਾ ਸਿੰਘ ਜੀ ਤਰਾਵੜੀ ਸ਼ਹੀਦੀ ਪਾ ਗਏ। ਉਸ ਤੋਂ ਬਾਅਦ ਫਿਰ ਉਹਨਾਂ ਨੇ ਬਾਬੇ ਸ਼ਾਮ ਸਿੰਘ ਨੇ ਆਪਣਾ ਤੀਜਾ ਮੁਖਤਿਆਰੇ ਆਮ ਬਣਾਇਆ, ਜਿਹਨਾਂ ਦਾ ਨਾਮ ਸੀ ਜਥੇਦਾਰ ਬਘੇਲ ਸਿੰਘ ਜੀ, ਜਿਹਨਾਂ ਦਾ ਪਿੱਛੇ ਆਪ ਜੀ ਨੇ ਇਤਿਹਾਸ ਸੁਣਿਆ ਕਿ ਦਿੱਲੀ ਦੇ ਸਾਰੇ ਸਥਾਨਾਂ ਦੀ ਸੇਵਾ ਉਹਨਾਂ ਨੇ ਕਰਵਾਈ। ਤੋ ਜਥੇਦਾਰ ਸ਼ਾਮ ਸਿੰਘ ਜੀ ਦਾ ਬੂੰਗਾ ਸੀ ਅਕਾਲ ਤਖਤ ਸਾਹਿਬ ਦੇ ਨਾਲ ਪੱਛਮੀ ਬਾਈ ਤੇ।
ਚੌਪਈ ਵੋ ਥੋ ਸਿਰ ਸਰਦਾਰਨ ਸਰਦਾਰ।
ਜਥੇਦਾਰ ਸ਼ਾਮ ਸਿੰਘ ਸਰਦਾਰਾਂ ਦਾ ਸਰਦਾਰ ਸੀ, ਬੜਾ ਯੋਧਾ ਸੀ। ਤੇ ਜਿਹੜੇ ਮਹਾਂਪੁਰਸ਼ ਇਹ ਕਥਾ ਲਿਖ ਰਹੇ ਨੇ ਭਾਈ ਰਤਨ ਸਿੰਘ ਜੀ, ਇਹਨਾਂ ਦੇ ਸੱਕੇ ਨਾਨਾ ਜੀ ਸਨ ਭਾਈ ਰਤਨ ਸਿੰਘ ਭੰਗੂ ਜੀ ਦੇ, ਜਥੇਦਾਰ ਸ਼ਾਮ ਸਿੰਘ ਜੀ। ਉਹਨਾਂ ਕੋਲ ਇਤਿਹਾਸ ਇੰਨੇ ਪਸੀਨੇ ਆਇਆ ਤਾਂ ਹੀ ਲਿਖ ਰਹੇ ਨੇ ਪੰਥ ਦਾ ਇਤਿਹਾਸ। ਤੋ ਜਥੇਦਾਰ ਸ਼ਾਮ ਸਿੰਘ ਜੀ ਨਾਰਲੇ ਵਾਲੇ ਜਿਹੜੇ ਸਰਦਾਰਾਂ ਵਿੱਚ ਵੱਡੇ ਸਰਦਾਰ ਸਨ।
ਥੋ ਕਪੂਰ ਸਿੰਘ ਕੋ ਸੁਨਹਿਰੋ ਦਾਰ।
ਜਥੇਦਾਰ ਨਵਾਬ ਕਪੂਰ ਸਿੰਘ ਜੀ ਦੇ ਸੁਨਹਿਰੀਏ ਭਰਾ ਸੀ। ਸੁਨਹਿਰੀਆ ਭਰਾ ਕਿਹਨੂੰ ਕਹਿੰਦੇ ਆ? ਸੁਨਹਿਰੀਆ ਭਰਾ ਵੀ ਇੱਕੋ ਟਾਈਮ ਤੇ ਇੱਕੋ ਵੇਲੇ ਖੰਡੇ ਬਾਟੇ ਦੀ ਪੋਲ ਜਿਹਨੇ ਇੱਕ ਸਮੇਂ ਛਕੀ ਹੋਵੇ ਇੱਕੋ ਬਾਟੇ ਚ, ਉਹਨੂੰ ਸੁਨਹਿਰੀਆ ਭਰਾ ਕਹਿੰਦੇ। ਜਥੇਦਾਰ ਸ਼ਾਮ ਸਿੰਘ ਜੀ ਨਵਾਬ ਕਪੂਰ ਸਿੰਘ ਜੀ ਦੇ ਸੁਨਹਿਰੀਏ ਭਰਾ ਸਨ।
ਜੱਸਾ ਸਿੰਘ ਤੇ ਪਹਿਲੇ ਹੋ,
ਜੱਸਾ ਸਿੰਘ ਜੀ ਆਲੂਵਾਲੀਆ ਤੋਂ ਪਹਿਲਾਂ ਸਨ ਨਵਾਬ ਕਪੂਰ ਸਿੰਘ ਜੀ, ਤੇ ਜਥੇਦਾਰ ਸ਼ਾਮ ਸਿੰਘ ਜੀ ਵੀ ਪੰਥ ਵਿੱਚ ਪਹਿਲਾਂ ਹੀ ਸਨ।
ਕਹਾਵਤ ਸੰਧੂ ਨਾਰਲੇ ਕੋ ਸੋ,
ਇਹਨਾਂ ਦਾ ਜੱਟ ਗੋਤ, ਜੱਟ ਵਰਣ ਤੇ ਸੰਧੂ ਗੋਤ ਸੀ ਤੇ ਨਾਰਲੇ ਪਿੰਡ ਦੇ ਰਹਿਣ ਵਾਲੇ ਸਨ। ਨਾਰਲੇ ਪਿੰਡ ਤੋਂ ਪਿੱਛੋਂ ਜੀ ਸਿੰਘਾਂ ਦਾ ਫੋਨ ਆਇਆ ਸੀ, ਕਹਿੰਦੇ ਬਾਬਾ ਸ਼ਾਮ ਸਿੰਘ ਜੀ ਦੀ ਯਾਦਗਾਰ ਸਾਡੇ ਪਿੰਡ ਬਣੀ ਹੈ, ਉਹ ਕਥਾ ਸੁਣਦੇ ਅੰਮ੍ਰਿਤਸਰ ਸਾਹਿਬ ਤੋਂ। ਤੋ ਨਾਰਲੇ ਪਿੰਡ ਦੇ ਰਹਿਣ ਵਾਲੇ ਸਨ।
ਪ੍ਰਥਮ ਕਠਾਣੀਏ ਉਨ ਗੜ ਪਾਇਓ,
ਕਠਾਣੀਆਂ ਨਗਰ ਆ ਉਧਰ ਬਾਰਡਰ ਦੇ ਨੇੜੇ, ਉੱਥੇ ਇਹਨਾਂ ਨੇ ਪਹਿਲਾਂ ਆਪਣਾ ਕਿਲਾ ਬਣਾਇਆ ਸੀ।
ਪਿਗਲੌਰ ਸੋ ਆਕੀ ਸਦਾਇਓ,
ਲਾਹੌਰ ਦੀਆਂ ਜੜਾਂ ਵਿੱਚ ਕਿਲਾ ਸੀ, ਉੱਥੇ ਆਕੀ ਸਦਾਉਂਦੇ ਸੀ ਸ਼ਾਮ ਸਿੰਘ ਜੀ। ਕਹਿੰਦੇ ਲਾਹੌਰੀ ਦੇ ਸਰਬਾ ਜਿਹੜੇ ਸੂਬੇਦਾਰ ਨੇ ਇਹਨਾਂ ਤੋਂ ਅਸੀਂ ਬਾਗੀ ਹਾਂ।
ਸ਼ਾਗਿਲ ਜੇ ਸਾਥ ਲੜਾਈ ਖਾਈ,
ਬੜੇ ਗਿਲਜਿਆਂ ਨਾਲ ਅਬਦਾਲੀ ਨਾਲ ਨਾਦਰ ਨਾਲ ਲੜਦੇ ਰਹੇ,
ਸੋ ਗਿਓ ਨਿਕਲ ਗੜ ਵਿਆਹ ਕਰਾਈ।
ਕਹਿੰਦੇ ਜਥੇਦਾਰ ਸ਼ਾਮ ਸਿੰਘ ਜੀ ਇੱਥੋਂ ਕਹਿੰਦੇ ਚਲੇ ਗਏ।
ਉਨ ਜਿਸ ਸਿੰਘ ਰਾਜਗੜੋ ਪਿੰਡ ਦੇ ਓ,
ਰਾਜਗੜ ਨਾਮ ਦਾ ਪਿੰਡ ਸੀ ਬਾਬਾ ਸ਼ਾਮ ਸਿੰਘ ਜੀ ਦੇ ਕੋਲ,
ਫਿਰ ਸਿੰਘ ਕੋਲੋਂ ਮੁੜ ਨਾ ਮੰਗਿਓ,
ਉੱਥੇ ਜਥੇਦਾਰ ਸ਼ਾਮ ਸਿੰਘ ਜੀ ਨੇ ਡੇਰਾ ਰੱਖਿਆ
ਹੈ। ਅੱਜ ਲੋ ਮੁਲਕ ਉਨ ਨਫਰਨ ਪਾਈ,
ਬੜੇ ਇਲਾਕੇ ਸ਼ਾਮ ਸਿੰਘ ਜੀ ਨੇ ਜਿੱਤੇ, ਮੁੜ ਕੇ ਆਪਣੇ ਚੇਲਿਆਂ ਨੂੰ ਦੇ ਦਿੰਦੇ ਸੀ ਜਿਹੜੇ ਉਹਨਾਂ ਦੀ ਸੇਵਾ ਵਿੱਚ ਹੁੰਦੇ। ਕਹਿੰਦੇ ਲੈ ਵੀ ਆਹ ਪਿੰਡ ਤੇਰੇ, ਜਿੱਤ ਲੈਣੇ ਫਿਰ ਆਪਣੇ ਸੇਵਕਾਂ ਨੂੰ। ਨਫਰ ਕਹਿੰਦੇ ਆਪਣੇ ਜਿਹੜੀ ਸੇਵਾ 'ਚ ਉਹਨਾਂ ਦੇ ਆਉਂਦੇ ਸੀ ਬਾਬਾ ਸ਼ਾਮ ਸਿੰਘ ਜੀ। ਭਾਈ ਰਤਨ ਸਿੰਘ ਜੀ ਕਹਿੰਦੇ ਹੁਣ ਤੱਕ ਵੀ, ਜਦੋਂ ਇਹ ਲਿਖੀ ਆ ਕਥਾ ਉਹਨਾਂ ਨੇ, ਕਹਿੰਦੇ ਹੁਣ ਤੱਕ ਵੀ ਸ਼ਾਮ ਸਿੰਘ ਜੀ ਦੇ ਨਫਰਾਂ ਦੇ ਕੋਲ ਉਹ ਪਿੰਡ ਹਨ।
ਸੋ ਹੋਏ ਕਰ ਪੂਪ ਬਹੁ ਠੋਰੇ ਅਬ ਖਾਈ,
ਕਹਿੰਦੇ ਹੁਣ ਉਹ ਬੜੇ ਖੂਬ ਛਕਦੇ ਹੈ, ਖੂਹ ਲੱਗੇ ਹੋਏ ਨੇ, ਖੇਤਾਂ ਵਿੱਚ ਹਲ ਜਾਂਦੇ ਹਨ।
ਦਸ ਪਿੰਡ ਉਹਨੇ ਨਿਜ ਬੇਟੀ ਦਏ,
ਕਹਿੰਦੇ ਜਥੇਦਾਰ ਸ਼ਾਮ ਸਿੰਘ ਜੀ ਨੇ 10 ਪਿੰਡ ਆਪਣੀ ਬੇਟੀ ਯਾਨੀ ਕਿ ਮੇਰੀ ਮਾਤਾ ਨੂੰ ਦਿੱਤੇ ਸੀ ਦਾਨ ਵਜੋਂ, ਜਦੋਂ ਮੇਰੇ ਪਿਤਾ ਨਾਲ ਸ਼ਾਦੀ ਕੀਤੀ ਰਾਏ ਸਿੰਘ ਨਾਲ। 10 ਪਿੰਡ ਉਹਨਾਂ ਨੇ ਦਾਜ ਵਿੱਚੋਂ ਜਿਵੇਂ ਇੱਦਾਂ ਕਹਿ ਲਈਏ ਜਾਂ ਦਾਨ ਵਜੋਂ ਉਹ ਦਿੱਤੇ ਸਨ ਬਾਬਾ ਸ਼ਾਮ ਸਿੰਘ ਜੀ ਨੇ।
ਕਿਛ ਮੀਰਾਂ ਕੋਟ ਸੰਗ ਕਿਛ ਪਾਰ ਸੁਤਦਰੇ,
ਕਹਿੰਦੇ ਕੁਝ ਪਿੰਡ 5 ਜਿਹੜੇ ਸਨ ਉਹ ਮੀਰਾਂ ਕੋਟ ਦੇ ਇਲਾਕੇ ਦੇ ਵਿੱਚ ਸੀ, ਕੁਝ ਸਤਲੁਜ ਦਰਿਆ ਤੋਂ ਇੱਧਰ ਆ ਖੰਨੇ ਦੇ ਨੇੜੇ ਚੜੀ ਭੜੀ, ਇੱਥੇ ਰਤਨ ਸਿੰਘ ਜੀ ਰਹੇ ਬਹੁਤ ਸਮਾਂ, ਤੇ ਭਾਈ ਰਤਨ ਸਿੰਘ ਜੀ ਦੀ ਹਵੇਲੀ ਵੀ ਭੜੀ 'ਚ ਦੱਸੀ ਜਾਂਦੀ ਹੈ ਖੰਨੇ ਦੇ ਲਾਗੇ। ਕੁਝ ਪਿੰਡ ਇੱਧਰ ਸਨ ਜੋ ਭਾਈ ਰਤਨ ਸਿੰਘ ਜੀ ਕਹਿੰਦੇ ਮੇਰੀ ਮਾਤਾ ਨੂੰ ਬਾਬਾ ਸ਼ਾਮ ਸਿੰਘ ਜੀ ਨੇ ਬਖਸ਼ੇ ਸਨ।
ਤੇ ਅੰਮ੍ਰਿਤ ਸਰ ਬੂੰਗੇ ਉਸ ਤੀਨੇ,
ਜਥੇਦਾਰ ਬਾਬਾ ਸ਼ਾਮ ਸਿੰਘ ਜੀ ਦੇ 3 ਬੂੰਗੇ ਸੀ, ਸ੍ਰੀ ਅਕਾਲ ਤਖ਼ਤ ਸਾਹਿਬ ਬਹੁਤ ਸਾਰੇ ਬੂੰਗੇ ਸਨ ਸੱਜੇ ਖੱਬੇ, ਤੋ ਉਹਨਾਂ ਬੂੰਗਿਆਂ ਦੇ ਵਿੱਚੋਂ 3 ਬੂੰਗੇ ਬਾਬਾ ਸ਼ਾਮ ਸਿੰਘ ਜੀ ਦੇ ਸਨ।
ਨਿਜ ਮਦ ਰਾਖ ਦੋਏ ਘੋੜ ਚੜਿਆਂ ਦੀਨੇ,
ਜਿਹੜਾ ਵਿਚਕਾਰ ਵਾਲਾ ਬੂੰਗਾ ਸੀ ਉਹਦੇ 'ਚ ਬਾਬਾ ਸ਼ਾਮ ਸਿੰਘ ਜੀ ਰਹਿੰਦੇ ਸੀ, ਤੇ ਸੱਜੇ ਖੱਬੇ ਜਿਹੜੇ 2 ਬੂੰਗੇ ਸੀ ਉਹਨਾਂ ਵਿੱਚ ਉਹ ਆਪਣੇ ਘੋੜਿਆਂ ਦੇ ਜਥੇਦਾਰਾਂ ਨੂੰ ਰੱਖਦੇ ਸਨ।
ਦੋਹਰਾ ਬਾਈ ਬਿਹਾਰੋ ਸਿੰਘ ਕੋ ਸਿੰਧੂ ਛਿਦਨੀ ਵਾਲੇ,
ਕਹਿੰਦੇ ਇੱਕ ਸਿੱਧੂ ਗੋਤ ਦਾ ਧਾਰਨੀ ਭਾਈ ਬਿਹਾਰੋ ਸਿੰਘ ਜਿਹਦਾ ਨਾਂ ਸੀ ਛਿਦਨੀ ਦਾ ਰਹਿਣ ਵਾਲਾ,
ਬਗੀਲ ਸਿੰਘ ਦਾਣੇ ਪਇਓ ਚੁਬਾਲੋ ਤਾਲੀ ਵਾਲੇ,
ਉਹਨੂੰ ਖੱਬੇ ਸੱਜੇ ਪਾਸੇ ਖੱਬੇ ਪਾਸੇ ਵਾਲਾ ਬੂੰਗਾ ਉਹਨਾਂ ਨੂੰ ਦੇ ਦਿੰਦੇ ਬਿਹਾਰਾ ਸਿੰਘ ਜੀ ਨੂੰ, ਤੇ ਬਗੇਲ ਸਿੰਘ ਜੀ ਧਾਲੀਵਾਲ ਜਿਹੜੇ ਚੁਬਾਲ ਦੇ ਰਹਿਣ ਵਾਲੇ ਸਨ ਉਹਨਾਂ ਨੂੰ ਆਪਣੇ ਸੱਜੇ ਪਾਸੇ ਵਾਲਾ ਬੂੰਗਾ ਬਾਬਾ ਸ਼ਾਮ ਸਿੰਘ ਜੀ ਆਸਣ ਲਾਉਣ ਨੂੰ ਦਿੰਦੇ ਸਨ।
ਦੋਹਰਾ ਗਿਰਿਓ ਪੁਰਾਣੋ ਹੋਏ ਬੂੰਗੋ ਸ਼ਾਮ ਸਿੰਘੇ ਜੋਵਾਰ,
ਭਾਈ ਰਤਨ ਸਿੰਘ ਜੀ ਕਹਿੰਦੇ ਮੇਰੇ ਨਾਨਾ ਜੀ ਜਥੇਦਾਰ ਸ਼ਾਮ ਸਿੰਘ ਜੀ ਵਾਲਾ ਜਿਹੜਾ ਬੂੰਗਾ ਹੈ ਹੁਣ ਇਸ ਵਕਤ ਤੋਂ ਢਹਿ ਚੁੱਕਾ ਹੈ, ਕਹਿੰਦੇ ਪੁਰਾਣਾ ਹੋ ਗਿਆ, ਉਹਦੀ ਹਾਲਤ ਖਸਤਾ ਹੋ ਗਈ ਹੈ।
ਤੈ ਗੁਰਪੰਥ ਪ੍ਰਕਾਸ਼ ਗ੍ਰੰਥ ਲਿਖ ਦੋ ਕੀਏ ਸੁਧਾਰ,
ਭਾਈ ਸਾਹਿਬ ਕਹਿੰਦੇ ਉਸ ਬੂੰਗੇ 'ਚ ਬਹਿ ਕੇ ਬਾਬਾ ਸ਼ਾਮ ਸਿੰਘ ਜੀ ਦੇ ਬੂੰਗੇ 'ਚ, ਮੈਂ ਆਪਣੇ ਨਾਨੇ ਦੇ ਬੂੰਗੇ 'ਚ ਬਹਿ ਕੇ ਇਹ ਸ਼੍ਰੀ ਗੁਰੂ ਪੰਥ ਪ੍ਰਕਾਸ਼ ਦੀ ਕਥਾ ਲਿਖੀ ਹੈ। ਦੋ
ਸਤਿ ਸ੍ਰੀ ਅਕਾਲ।
ਦੋ ਯਾਨੀ ਕਿ ਇੱਕ ਤੇ ਅੰਗਰੇਜ਼ਾਂ ਨੂੰ ਦਿੱਤਾ ਕੈਪਟਨ ਮਰੇ ਨੂੰ, ਉਹ ਵਾਰਤਕ 'ਚ ਲਿਖ ਕੇ ਦਿੱਤਾ, ਫਿਰ ਉਹਦਾ ਕਾਵਿ ਰੂਪ ਦੇ ਵਿੱਚ ਜਿਹੜਾ ਤਕਰੀਬਨ 1841 ईस्वी दे विच ग्रंथ काव्य रूप का पूरा होया। 1803-4 दे विच इह शुरुआत होई। तकरीबन 40 साल का समा लगा भाई साहब भाई रतन सिंह होना नूं इह सारी कथा इकट्ठा करदिआं करदिआं लिखदिआं। महाराजा रणजीत सिंह दा राज उस वेले कायम सी, तो 1841 ईस्वी दे विच इह ग्रंथ भाई साहब कहिंदे मैं उत्थे काव्य रूप जिहड़ा वार्तक च सी उह लुधियाणे कैप्टन मरे नूं दित्ता। उन्हें अगे भेजना सी सर डेविड आक्टर लोनी नूं, उन्हें लंडन भेजना सी। ਇਹ ਉਹ ਸਿੱਖ ਇਤਿਹਾਸ ਦਾ ਗ੍ਰੰਥ ਹੈ ਗੁਰੂ ਖਾਲਸਾ ਜੀ। ਜਦੋਂ ਲੰਡਨ ਭੇਜਿਆ ਤੇ ਅਨੇਕਾਂ ਭਾਸ਼ਾਵਾਂ ਦੇ ਵਿੱਚ ਇਸ ਗ੍ਰੰਥ ਦਾ ਤਰਜਮਾ ਕਰਕੇ ਜਿੱਥੇ ਜਿੱਥੇ ਅੰਗਰੇਜ਼ਾਂ ਦਾ ਰਾਗ ਸੀ ਚੜ੍ਹਦੇ ਤੋਂ ਛਿਪਦੇ ਤੱਕ ਇਹਦਾ ਤਰਜਮਾ ਕਰਕੇ ਉੱਥੇ ਉੱਥੇ ਗ੍ਰੰਥ ਨੂੰ ਭੇਜਿਆ ਗਿਆ।
ਸਤਿ ਸ੍ਰੀ ਅਕਾਲ।
ਤੋ ਇਸ ਪ੍ਰਕਾਰ ਨਾਲ ਭਾਈ ਸਾਹਿਬ ਕਹਿੰਦੇ ਮੈਂ ਉੱਥੇ ਬਹਿ ਕੇ ਗ੍ਰੰਥ ਲਿਖਿਆ ਹੈ।
ਜੋ ਭਾਈ ਸੋ ਕੋਈ ਜਾਂ ਕੋ ਸੁਨੇ ਸੁਣਾਵੇ।
ਹੁਣੇ ਦੀ ਕਥਾ ਦਾ ਮਹਾਤਮ ਸੁਣੋ। ਕਹਿੰਦੇ ਜਿਹੜਾ ਕੋਈ ਇਸ ਕਥਾ ਨੂੰ ਸੁਣੇਗਾ ਜਾਂ ਫਿਰ ਸੁਣਾਵੇਗਾ
ਤਾਂ ਕਿ ਮਨ ਮੈਂ ਦ੍ਰਿੜਤਾ ਆਵੇ,
ਉਹਦੇ ਮਨ ਵਿੱਚ ਗੁਰੂ ਸਾਹਿਬ ਜੀ ਦੇ ਚਰਨਾਂ ਪਤੀ ਪ੍ਰਤੀ ਦ੍ਰਿੜਤਾ ਆਵੇਗੀ।
ਸਤਿ ਸ੍ਰੀ ਅਕਾਲ।
ਉਹਦੇ ਮਨ ਵਿੱਚ ਗੁਰੂ ਸਾਹਿਬ ਦੇ ਚਰਨਾਂ ਪ੍ਰਤੀ ਦ੍ਰਿੜਤਾ ਆਵੇਗੀ।
ਜੋ ਮੈਂ ਸੁਣੀ ਬਡਨ ਨੇ ਆਖੀ,
ਮੇਰੇ ਵੱਡਿਆਂ ਦੇ ਕੋਲੋਂ ਮੈਂ ਜਿਵੇਂ ਸੁਣੀ ਆ ਉਦਾਂ ਕਹੀ ਹੈ।
ਸੋ ਲਿਖ ਦੀਨੀ ਜਾਂ ਮੈਂ ਸਾਖੀ,
ਉਹ ਕਥਾ ਮੈਂ ਇੱਥੇ ਲਿਖ ਦਿੱਤੀ ਹੈ।
ਦੋਹਰਾ ਜੋ ਕੋਈ ਜਾਂ ਕੋ ਪੜੇਗੋ ਅਰਪੁਨ ਸੁਨੇ ਜੋ ਕੋਈ।
ਜਿਹੜਾ ਇਸ ਕਥਾ ਨੂੰ ਪੜ੍ਹੇਗਾ ਤੇ ਜਾਂ ਫਿਰ ਇਸ ਕਥਾ ਨੂੰ ਸੁਣੇਗਾ।
ਸ਼੍ਰੀ ਸਤਿਗੁਰ ਕੀ ਕਿਰਪਾ ਤੇ ਸਿੱਖੀ ਪ੍ਰਾਪਤ ਹੋਏ।
ਸਤਿਗੁਰੂ ਜੀ ਦੀ ਕਿਰਪਾ ਨਾਲ ਉਹਨੂੰ ਗੁਰਸਿੱਖੀ ਦਾ ਦਾਨ ਪ੍ਰਾਪਤ ਹੋਵੇਗਾ।
ਸਤਿ ਸ੍ਰੀ ਅਕਾਲ।
ਉਹਨਾਂ ਨੂੰ ਗੁਰਸਿੱਖੀ ਦਾ ਦਾਨ ਪ੍ਰਾਪਤ ਹੋਵੇਗਾ।
ਸਵਈਆ ਗੁਰਪੰਥ ਪ੍ਰਕਾਸ਼ ਪਇਓ ਜੋ ਪੂਰਨ।
ਕਹਿੰਦੇ ਏਦਾਂ ਸ਼੍ਰੀ ਗੁਰੂ ਪੰਥ ਪ੍ਰਕਾਸ਼ ਦੀ ਕਥਾ ਸੰਪੂਰਨ ਹੋ ਰਹੀ ਹੈ।
ਜਿਮ ਪੰਥ ਪਇਓ ਤਿਮ ਹੀ ਲਿਖ ਦੀਨਾ।
ਕਹਿੰਦੇ ਜਿਵੇਂ ਖਾਲਸਾ ਪੰਥ ਪੈਦਾ ਹੋਇਆ ਮੈਂ ਉਦਾਂ ਪੰਥ ਦਾ ਇਤਿਹਾਸ ਲਿਖ ਦਿੱਤਾ ਹੈ।
ਜੋ ਯਾ ਸੁਣ ਕੇ ਰਣ ਮੈਂ ਲੜ ਹੈ ਨਹੀਂ ਪਾਜ ਸਕੇ ਵੋ ਬੁੱਧ ਪਰ ਬਿਨਾ।
ਜਿਹੜਾ ਇਸ ਕਥਾ ਨੂੰ ਸੁਣੇਗਾ ਉਹ ਜੰਗ ਦੇ ਮੈਦਾਨ ਚ ਵੀਰ ਬਣ ਕੇ ਯੋਧਾ ਬਣ ਕੇ ਜੂਝੇਗਾ, ਔਰ ਆਪਣੇ ਪੁਰਖਿਆਂ ਦੇ ਇਤਿਹਾਸ ਨੂੰ ਸੁਣ ਕੇ ਕਦੇ ਰਣ ਭੂਮੀ ਨੂੰ ਜੰਗ ਦੇ ਮੈਦਾਨ ਨੂੰ ਛੱਡ ਕੇ ਨਹੀਂ ਭੱਜੇਗਾ।
ਅੰਤ। ਸਤਿ ਸ੍ਰੀ ਅਕਾਲ। ਅੰਤ ਕੀ ਬੇਰ ਜੋ ਪ੍ਰਾਨ ਤਜੇ ਤੋ ਜਾਏ ਮਿਲੇ ਸੋ ਸ਼ਹੀਦਨ ਜੀਨਾ।
ਜਿਹੜਾ ਰਣ ਭੂਮੀ ਚ ਲੜੇਗਾ ਕਹਿੰਦੇ ਭਾਈ ਉਹਨੂੰ ਸ਼ਹੀਦਾਂ ਦੇ ਪਾਸ ਟਿਕਾਣਾ ਪ੍ਰਾਪਤ ਹੋਵੇ।
ਸਤਿ ਸ੍ਰੀ ਅਕਾਲ। ਸ਼ਹੀਦਨ ਮੈਂ ਮਿਲ ਹੈ ਜੈਸੇ ਅੰਬ ਮੈਂ ਜਾਏ ਕੇ ਅੰਬ ਮਲੀਨਾ।
ਇਹਦਾ ਸ਼ਹੀਦਾਂ ਵਿੱਚ ਮਿਲੇਗਾ ਜਾ ਕੇ ਜਿਵੇਂ ਜਲ ਚ ਜਲ ਮਿਲ ਕੇ ਇੱਕ ਹੋ ਜਾਂਦਾ ਹੈ।
ਜੋ ਭਾਈ ਜੋ ਰੁਚੀ ਪੜੇ ਪੜਾਵੇ,
ਰੁਚੀ ਨਾਲ ਇਸ ਕਥਾ ਨੂੰ ਪੜੇਗਾ ਪੜਾਵੇਗਾ ਸੁਣੇਗਾ ਜਾਂ ਸੁਣਾਵੇਗਾ
ਮਨਸਾ ਬਾਚਾ ਸਕਲ ਫਲ ਪਾਵੇ।
ਮਨ ਕਰਕੇ ਬਚਨ ਕਰਕੇ ਜਿਤਨੇ ਕਰਮ
ਹੋਵੇਗੀ ਸ਼੍ਰੀ ਗੁਰ ਭਗਤ ਅਧਿਕ ਦ੍ਰਿੜ ਹੋਈ।
ਕਹਿੰਦੇ ਸਤਿਗੁਰਾਂ ਦੀ ਇਹ ਪਾਵਨ ਕਥਾ ਅਧਿਕ ਦ੍ਰਿੜ ਹੋਵੇਗੀ, ਭਗਤੀ ਦ੍ਰਿੜ ਹੋਵੇਗੀ।
ਦਾਰਿਦ ਦੁੱਖ ਰਹੇ ਨਾ ਕੋਈ,
ਉਹਨਾਂ ਦੇ ਦਲਿੱਦਰ ਦੂਰ ਹੋ ਜਾਣਗੇ ਜਿਹੜੇ ਇਸ ਕਥਾ।
ਦੋਹਰਾ ਸ਼੍ਰੀ ਰਾਮਦਾਸ ਦਰਬਾਰ ਟਿਗ ਮਨ ਤਨ ਤਨ ਚਿਤ ਲਾਏ।
ਸ਼੍ਰੀ ਗੁਰੂ ਰਾਮਦਾਸ ਪਾਵਨ ਦਰਬਾਰ ਦੇ ਪਾਸ ਮਨ ਤਨ ਧਨ ਤੇ ਚਿਤ ਲਾ ਕੇ
ਟਹਿਲ ਰਤਨ ਸਿੰਘ ਨੇ ਕਰੀ ਗੁਰ ਇਤ ਉਤ ਰੱਖੇ ਸਹਾਏ।
ਗ੍ਰੰਥ ਲਿਖਣ ਦੀ ਟਹਿਲ ਰਤਨ ਸਿੰਘ ਜੀ ਨੇ ਕੀਤੀ ਹੈ। ਮੇਰੇ ਸਤਿਗੁਰੂ ਜੀ ਇੱਥੇ ਉੱਥੇ ਦੋਹਾਂ ਜਹਾਨਾਂ 'ਚ ਮੇਰੀ ਸਹਾਇਤਾ ਕਰਨਗੇ।
ਦੋਹਰਾ ਬਿਕਰਮ ਬਸ ਗ੍ਰਹਿ ਐਸੀ ਬੀਤਤ ਪਏ ਸੁਸਾਲ।
1898 ਬਿਕਰਮੀ ਸੰਮਤ, ਬਿਕਰਮ ਬਸ ਬਸ ਕਿੰਨੇ ਹੁੰਦੇ ਨੇ? ਬਸੂ ਹੁੰਦੇ ਨੇ। ਅੱਠ ਕਵਿਤਾ ਵਿੱਚ ਜਦੋਂ ਛੰਦ ਲਿਖਣੇ ਹੁੰਦੇ ਹੈ ਉਹ ਇੱਦਾਂ ਲਿਖਦੇ ਆ, ਬਸੂ ਹੁੰਦੇ ਨੇ ਅੱਠ ਤੇ ਗ੍ਰਹਿ ਹੁੰਦੇ ਨੇ ਨੌ, ਤੇ ਸਸੀ ਚੰਦਰਮਾ ਕਿੰਨੇ? ਇੱਕ। ਇਸੇ ਤਰ੍ਹਾਂ 1898 ਨੂੰ ਉਲਟਾ ਦਿਆਂਗੇ ਤੇ 1898 ਸੰਮਤ ਬਿਕਰਮੀ ਬਣੇਗਾ, ਤੇ 57 ਸਾਲ ਵਿੱਚੋਂ ਘਟਾ ਦਿਓ ਤੇ ਬਣੇਗਾ 1841 ਈਸਵੀ ਵਿੱਚ। ਇਹ ਪਾਵਨ ਗ੍ਰੰਥ ਭਾਈ ਸਾਹਿਬ ਕਹਿੰਦੇ ਮੈਂ ਸੰਪੂਰਨ ਕੀਤਾ ਹੈ।
ਪਾਠਕ ਸਰੋਤੇ ਨਿਤ ਰਹੇ ਨਿਹਾਲ ਨਿਹਾਲ ਨਿਹਾਲ।
ਇਸ ਗ੍ਰੰਥ ਨੂੰ ਪੜ੍ਹਨ ਵਾਲੇ ਪਾਠਕ, ਸੁਣਨ ਵਾਲੇ ਸਰੋਤੇ ਨਿਹਾਲ 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 ਹੋਣਗੇ।
ਦੋਹਰਾ ਸ਼ਿਆਮ ਸਿੰਘ ਕੋ ਦੋਤਰੋ ਰਤਨ ਸਿੰਘ ਜਿਸ ਨਾਮ।
ਭਾਈ ਰਤਨ ਸਿੰਘ ਜੀ ਕਹਿੰਦੇ ਸ਼ਿਆਮ ਸਿੰਘ ਦਾ ਦੋਤਰਾ ਹਾਂ ਮੈਂ, ਮਾਣ ਨਾਲ ਕਹਿੰਦੇ ਸ਼ਿਆਮ ਸਿੰਘ ਜੀ ਨਾਰਲੇ ਵਾਲੇ ਕਹਿੰਦੇ ਉਹਨਾਂ ਦਾ ਮੈਂ ਦੋਤਰਾ। ਰਾਏ ਸਿੰਘ ਦੇ ਪੁੱਤਰ ਨੇ, ਮਹਤਾਬ ਸਿੰਘ ਬੀਰਾਂ ਕੋਟੀਏ ਦੇ ਪੋਤਰੇ ਨੇ, ਜਿਹੜਾ ਮੱਸੇ ਰੰਗੜ ਦਾ ਸਿਰ ਵੱਢਿਆ ਸੀ, ਜਿਹੜੇ ਕਥਾ ਲਿਖ ਰਹੇ ਨੇ।
ਸਤਿ ਸ੍ਰੀ
ਇਹ ਸ਼ਹੀਦਾਂ ਦੇ ਪਰਿਵਾਰ ਦਾ, ਇਹ ਸ਼ਹੀਦਾਂ ਦੀ ਕਥਾ ਉਹਨਾਂ ਨੇ ਕਹਿੰਦੇ ਲਿਖੀ ਹੈ। ਰਤਨ ਸਿੰਘ ਜੀ ਕਹਿੰਦੇ ਸ਼ਿਆਮ ਸਿੰਘ ਦਾ ਮੈਂ ਦੋਤਰਾ ਹਾਂ, ਰਤਨ ਸਿੰਘ ਮੇਰਾ ਨਾਮ ਹੈ।
ਸ਼੍ਰੀ ਸੁਦਾ ਸਰ ਢਿੱਗ ਜਿਸੇ ਮੀਰਾ ਕੋਟ ਗ੍ਰਾਮ।
ਸ਼੍ਰੀ ਅੰਮ੍ਰਿਤਸਰ ਸਾਹਿਬ ਦੇ ਨੇੜੇ ਮੇਰਾ ਪਿੰਡ ਹੈ ਮੀਰਾ ਕੋਟ, ਜਿੱਥੋਂ ਦਾ ਮੈਂ ਰਹਿਣ ਵਾਲਾ, ਮੇਰਾ ਉਹ ਜੱਦੀ ਪਿੰਡ ਹੈ। ਇਹ ਪਾਵਨ ਗ੍ਰੰਥ ਸ਼੍ਰੀ ਗੁਰੂ ਪੰਥ ਪ੍ਰਕਾਸ਼ ਦੀ ਕਥਾ ਸਮਾਪਤ ਹੋਈ ਹੈ।
ਸਤਿ ਸ੍ਰੀ ਅਕਾਲ।
ਸਾਰੀਆਂ ਸੰਗਤਾਂ ਨੂੰ ਬਹੁਤ ਬਹੁਤ ਵਧਾਈਆਂ ਹਨ। ਗੁਰੂ ਸਾਹਿਬ ਕਿਰਪਾ ਕਰਨ ਸਾਡਾ ਸਾਰਿਆਂ ਦਾ ਗਾਵਿਆ ਤੇ ਸੁਣਿਆ ਸਤਿਗੁਰੂ ਜੀ ਥਾਂ ਪਾ ਲੈਣ। ਕੋਟਾਨ ਕੋਟ ਸ਼ੁਕਰ ਜਗਤ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ, ਜਿਨ੍ਹਾਂ ਦੀ ਕਿਰਪਾ ਸਦਕਾ ਨੌਵੇਂ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਕਿਰਪਾ ਸਦਕਾ ਇਹ ਪਾਵਨ ਕਥਾ ਸੰਪੰਨ ਹੋਈ ਹੈ। ਆਈਆਂ ਹੋਈਆਂ ਸਮੂਹ ਗੁਰੂ ਕੀਆਂ ਸਾਜੀਆਂ ਨਿਵਾਜੀਆਂ ਸੰਗਤਾਂ, ਛੋਟੇ ਜਿਹੇ ਸੱਦੇ ਦੇ ਉੱਤੇ ਬੇਅੰਤ ਸੰਗਤਾਂ ਦੂਰੋਂ ਦਰੇਡਿਓਂ, ਬਹੁਤ ਸਾਰਿਆਂ ਨਗਰਾਂ ਤੋਂ, ਸ਼ਹਿਰਾਂ ਤੋਂ, ਪੰਜਾਬ ਦੇ ਵੱਖੋ ਵੱਖਰੇ ਜ਼ਿਲ੍ਹਿਆਂ ਤੋਂ ਔਰ ਪੰਜਾਬ ਤੋਂ ਬਾਹਰ ਵੀ ਬਹੁਤ ਸਾਰੀਆਂ ਸੰਗਤਾਂ ਹਾਜ਼ਰ ਹੋਈਆਂ। ਸਾਰੀਆਂ ਸੰਗਤਾਂ ਦੇ ਚਰਨਾਂ 'ਤੇ ਨਮਸਕਾਰ ਅਤੇ ਸਭ ਦਾ ਕੋਟਾਨ ਕੋਟ ਧੰਨਵਾਦ। ਸੰਗਤ ਵਿੱਚ ਉਚੇਚੇ ਤੌਰ 'ਤੇ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਹੈੱਡ ਗ੍ਰੰਥੀ ਸਾਹਿਬ ਸਿੰਘ ਸਾਹਿਬ ਗਿਆਨੀ ਮਲਕੀਤ ਸਿੰਘ ਜੀ ਹਾਜ਼ਰੀਆਂ ਭਰ ਰਹੇ ਨੇ। ਮਾਤਾ ਵਿਪਨਪ੍ਰੀਤ ਕੌਰ ਜੀ ਸੰਗਤ ਵਿੱਚ ਹਾਜ਼ਰੀਆਂ ਭਰ ਰਹੇ ਨੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਸਾਹਿਬ ਪ੍ਰੋਫੈਸਰ ਕਿਰਪਾਲ ਸਿੰਘ ਜੀ ਬਡੂੰਗਰ ਸਾਹਿਬ ਹਾਜ਼ਰੀਆਂ ਭਰ ਰਹੇ ਨੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਐਗਜੈਕਟਿਵ ਮੈਂਬਰ ਜਥੇਦਾਰ ਸਤਵਿੰਦਰ ਸਿੰਘ ਜੀ ਟੌੜਾ ਸਾਹਿਬ ਸੰਗਤ ਵਿੱਚ ਹਾਜ਼ਰੀਆਂ ਭਰ ਰਹੇ ਨੇ। ਬਾਬਾ ਰੋਸ਼ਨ ਸਿੰਘ ਜੀ ਤਬਲਾਨ ਤੋਂ ਹਾਜ਼ਰੀਆਂ ਭਰ ਰਹੇ ਹਨ। ਇਸੇ ਤਰ੍ਹਾਂ ਹੋਰ ਵੀ ਬੇਅੰਤ ਮਹਾਂਪੁਰਸ਼ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਪਟਿਆਲੇ ਸ਼ਹਿਰ ਤੋਂ ਸਰਦਾਰ ਸਵਿੰਦਰ ਸਿੰਘ ਜੀ ਸੱਭਰਵਾਲ ਸਾਹਿਬ ਹਾਜ਼ਰੀਆਂ ਭਰ ਰਹੇ ਨੇ। ਸਾਰੀਆਂ ਸੰਗਤਾਂ ਨੂੰ ਜੀਓ ਆਇਆ ਹੈ, ਸਭ ਦਾ ਧੰਨਵਾਦ ਹੈ। ਹੁਣ ਆਨੰਦ ਸਾਹਿਬ ਜੀ ਦੇ ਜਾਪ ਹੋਣਗੇ, ਉਪਰੰਤ ਗੁਰੂ ਪਾਤਸ਼ਾਹ ਦੇ ਪਾਵਨ ਚਰਨਾਂ 'ਚ ਅਰਦਾਸ ਕਰਕੇ ਜੋ ਮਰਿਆਦਾ ਸਹਿਤ ਸ਼੍ਰੀ ਗੁਰੂ ਨਾਨਕ ਪ੍ਰਕਾਸ਼ ਗ੍ਰੰਥ ਦੀ ਕਥਾ ਦਾ ਆਪਾਂ ਆਰੰਭਤਾ ਕਰਾਂਗੇ। आप जी इसे तरह कुछ समय लई दीवान दे विच सजे रहो। अरदास विच सारिया ने शमूलियत करनी है, ता ही साडे सारिया की हाजरी अज दे समागम च लगनी है। फुलां चुकां दी खिमा गाव ते लाग ते दीवान रहें, गाव ते सुजान रहें, चूल ते निशान रहें, पंथ महाराज के खालसे पंथ दे दीवान इसे तरह सजदे रहन। इसे तरह दीवाना दे विच सुजान पुरश महाराज जी का जस गाते रहन, साहबां दे निशान चूलते रहन। आओ समाप्ति का मंगल पढ़ के समाप्ति करिए जी। हे अचुत हे पार ब्रह्म
अबनासी अगनास,
हे पुरन हे सर्वम
पंजन गुणतास,
हे संगी हे निरंकार
निर्गुण सब टीक,
हे गोविंद हे गुण निदान
की सदा बबीक,
हे अपरंपर हर हरे
पियोवण हारे,
हे संतह कै सदा संग
निधाराया दार,
हे ठाकुर हों दासरो
मैं निर्गुण गुण नहीं कोई,
नानक दीज नाम दान
कोई है परो,
आए प्रभ शरणागति
कृपा निद दयाल,
एक अखर हर मन बस्त
नानक ओत न्याय,
वाहे गुरु नाम जहाज है
चढ़े सो तेरे पार,
जो शरदा कर से बंदे
पारी उतार न्याय,
वाहे गुरु नाम जहाज है
चढ़े सो तेरे पार,
जो शरदा कर से बंदे
पारी उतार न्याय।
वाहे गुरु जी का खालसा, वाहे गुरु जी की फतेह।